तिस गुर को करी नमस्कार जी मैं सदा सदात से गुर को करी नमस्कार जी मैं सदा
तिस गुर को करी नमस्कार जी मैं सदा
सास गुर मेरे प्राण गुर मेरे प्राण सतगुर मेरी दास गुर मेरे प्राण सतगुर मेरी दास जी मैं सदा सदा
तिस गुर को करी नमस्कार जी मैं सदा सदा तिस गुर को करी नमस्कार मैं सदा सदा गुर को करी नमस्कार मैं सदा सदा
इस गुर को करी
नमस्कार जी मैं सदा सदा गुर को करी नमस्कार जी मैं सदा सदा
देख देख जीवा गुर के चरण तोय तोय पीवा गुर की रेण नित मजन करा जन्म जन्म की हम मल हरा जी मैं सदा
सदा गुर को करी नमस्कार जी मैं सदा सदा
Got it. जन हाथ दे राखा जी मैं सदा सदा
गुरु को करी नमस्कार जी मैं सदा सदा
तिस गुर के ग्रह ढोवो पानी जिस गुर ते अकल गत जानी जिस प्रसाद बैरी सब मीत तिस गुर के गे ढोवो पानी जिस गुर ते अकल गत जानी तिस गुर के गे पीसो नीत जिस प्रसाद बैरी सब मीत जिन गुरमो का दीना जियो
जिन गुरमो दीना जियो
अपना दासरा आपे मुल लियो
अपना दासरा मुल लियो अपना दासरा मुल लियो
अपना दासरा आपे मुल लियो जी मैं सदा सदा
गुर को करी नमस्कार जी मैं सदा सदा
अपना प्यार आपे लायो अपना प्यार तिस गुर को सदा सदा तिस गुर को करी नमस्कार काल कलेश पै भ्रम दुख लाथा ओ कहो नानक मेरा गुर समराता
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 मेरा गुर समराता जी मैं सदा सदा
इस गुर को करी नमस्कार जी मैं सदा सदा गुर को करी नमस्कार जी मैं सदा सदा गुर को करी नमस्कार जी मैं सदा सदा
Thank you. दंडौत बंदन अनकुबार सर्व कला समरथ डोलन ते राखो प्रभु नानक दे कर हथ याही कुल ते प्रगट होए याही कुल ते प्रगट होए
याही कुल ते प्रगट होए याही
गुरिंद का मेरी है प्रणाम
जी मैं सदा सदा जिस गुर को करी नमस्कार जी मैं सदा सदा गुर को करी नमस्कार जी मैं सदा सदा जिस गुर को करी नमस्कार
जी मैं सदा सदा सतगुरां दी साजी निवाजी उपस्थित साध संगत जीओ अपनी अपनी रसना नूं होर पवित्र करदे होए एक बार सब गज के आखो धन श्री सतगुरु राम सिंह जी सच्ची जिन्हां दे बारे सानूं दसण वाले साडे पिता सतगुरु समर्थ सतगुरु जगजीत सिंह सच्चे पातशाह जिन्हां नूं असीं पिता सतगुरु भी कह सकते हैं माता सतगुरु भी कह सकते हैं राखा सतगुरु भी कह सकते हैं भ्राता सतगुरु भी कह सकते हैं जिन्हां ने यह साडे ते अपार बख्शिश की हर तरह करके सर्ब कला करके सर्ब तरह करके एक बारी सारी उन्हां दे चरणां विच सिर झुकांदे होए सब गज के आखिए धन श्री सतगुरु जगजीत सिंह सच्चे पातशाह जिन्हां दी होंद संसार ते 93 साल लगभग उन्हां ने संसार ते ये बख्शिश कीती जेड़े जेड़े उन्हां दी निगाह दे विच जिन्हां जिन्हां प्यारियां ते उन्हां ने बख्शिश करनी सी पर मैं उन्हां दी गल करदा एक बारी सब कहो धन माता भुपिंदर कौर माता भुपिंदर कौर जी जिन्हां दिनां दे विच नीलो नहर ते सतगुरु प्रताप सिंह सच्चे पातशाह जी जप योग आरंभिया होया सी उन्हां दिनां विच माता जी भी उन्हां दे कोल जा के नहर ते सच्चे पातशाह दे चरणां विच जदों हाजिर होए ते सतगुरु सच्चे पातशाह दे चरणां विच अर्ज कीती सच्चे पातशाह आप जी जो कम करना चाहुंदे हो अर्धांगणी होण करके मैनू भी ओ बख्शिश करो ते सच्चे पातशाह जी हुक्म कीता सी कि तू भी फिर जेड़ियां बीबियां तेरे आखे लगदियां उहनां नूं नाल लै के ते थोड़ा जिहा दूर हटवां तुसी भी उत्थे बह जाओ ते इस नाम दा तुसी भी सिमरन करो जिन्नियां कु माता दियां सखियां सहेलियां सी चंगियां कहना मनन वालियां रजा विच रहण वालियां उहनां नूं नाल लै के ते जदों ओह हाजिर होए उत्थे ते सच्चे पातशाह सिखां नूं कह के परे इक छोटी जी झुग्गी बनवा दित्ती ते ओहदे विच बैठ के माता भुपिंदर कौर जी भी फिर इस नाम दा सिमरन करदे रहे आ जिहड़ा नाम तुसीं इत्थे बह के जपदे हो। समा बीतदा गया समा बीतण तों बाद माता जी इस तरीके दे नाल नाम दे नाल ते सतगुरु प्रताप सिंह दे चरणां नाल रूह करके जुड़ गए ते गुरु गोबिंद सिंह पातशाह जी लिखदे ने कि चेतना भयो हमरो आवन कहा चुभी रही सुरत प्रभ चरणन महा। सतगुरु प्रताप सिंह सच्चे पातशाह दे चरणां विच ऐसी सुरत जुड़ी ऐसे अकाल पुरख दे नाल एकमेक होए ते आखिया सच्चे पातशाह मैनू होर कुछ नहीं चाहीदा बस मैनू तुहाडा दर्शन चाहीदा तुहाडी कृपा चाहीदी आ जी करदा हर वेले तुहाडे नाल रवां जी करदा हर वेले तुहाडी सेवा च रवां हर वेले ऐसा सिमरन विच ऐसा भगती ने ऐसा सतगुरां नूं खिच पाई इस नाम ने इस प्रेम ने इस शक्ति ने कि सतगुरां नूं एक होर छोटा जिहा रूप धार के माता भुपिंदर कौर दी गोद विच आउणा पिया। मैं कदी कदी पढ़दा हुंना एक वारी आपां पढ़ लैने आ ਅੱਜ ਘਰ ਤਰ ਖਾਣਾ ਦੇ ਸਤਿਗੁਰੂ ਬਾਲ ਰੂਪ ਹੋਏ ਆਏ ਅੱਜ ਘਰ ਤਰ ਖਾਣਾ ਦੇ ਸਤਿਗੁਰੂ ਬਾਲ ਰੂਪ ਹੋਏ ਜਦੋਂ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਉਸ ਸ਼ਕਤੀ ਦੀ ਗੋਦ ਵਿੱਚ ਛੋਟਾ ਜਿਹਾ ਰੂਪ ਧਾਰਨ ਕਰਕੇ ਖੇਡੇ ਜਦੋਂ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਦਾ ਪ੍ਰਾਦੁਰਭਾਵ ਹੋਇਆ ਉਹਨਾਂ ਦਿਨਾਂ ਦੀ ਗੱਲ ਨਾਭੇ ਦਾ ਉਹ ਰਾਜਾ ਜਿਹਦੇ ਵਾਸਤੇ ਕਦੀ ਮਾਤਾ ਹੁਕਮੀ ਜਿਹਨੂੰ ਆਪਾਂ ਸੂਬਾ ਹੁਕਮੀ ਕਹਿ ਸਕਦੇ ਹਾਂ ਸਤਿਗੁਰੂ ਰਾਮ ਸਿੰਘ ਸੂਬਾ ਜੀ ਦੀ ਪਦਵੀ ਦਿੱਤੀ ਸੀ ਜਿਹਨਾਂ ਨੇ ਅਰਦਾਸ ਕੀਤੀ ਸੀ ਕਿ ਤੁਹਾਡੇ ਘਰ ਬੱਚਾ ਹੋਏਗਾ ਉਹਨਾਂ ਦੀ ਅਰਦਾਸ ਕਰਨ ਤੇ ਉਹਨਾਂ ਦੇ ਘਰ ਬੱਚਾ ਹੋਇਆ ਜਿਸ ਵੇਲੇ ਬੱਚਾ ਹੋਇਆ ਤੇ ਉਹਨਾਂ ਨੇ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦੇ ਜਨਮ ਦਿਨ ਤੇ ਹੀ ਬੀੜ ਵਾਲੀ 1180 ਕਿੱਲੇ ਜ਼ਮੀਨ ਉਹ ਜੰਗਲ ਵਾਲੀ ਇੱਕ ਬਹੁਤ ਸੁੰਦਰ ਕਾਰ ਬਹੁਤ ਸਾਰਾ ਕੱਪੜਾ ਮੱਝਾਂ ਗਊਆਂ ਤੇ ਨਗਦ ਰੁਪਈਆ ਤੇ ਇੱਕ ਕਾਰ ਮੱਥਾ ਟੇਕੀ ਸੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਦੇ ਜਿਸ ਵੇਲੇ ਪ੍ਰਾਦੁਰਭਾਵ ਹੋਇਆ ਸੀ ਤੇ ਇਹਨਾਂ ਕੁਛ ਸਤਿਗੁਰਾਂ ਨੂੰ ਉਦੋਂ ਮਿਲਿਆ ਇਸ ਭਜਨ ਦੀ ਸ਼ਕਤੀ ਦੇ ਨਾਲ ਕਿ ਸਤਿਗੁਰੂ ਸੰਸਾਰ ਵਿੱਚ ਸੁੱਖ ਦੇ ਸਾਧਨ ਲੈ ਕੇ ਆਏ ਮੈਂ ਗੱਲ ਇਹ ਸ਼ੁਰੂ ਕੀਤੀ ਆ ਕਿ ਸਤਿਗੁਰੂ ਜਗਜੀਤ ਸਿੰਘ ਜੀ ਸਭ ਬਰਕਤਾਂ ਲੈ ਕੇ ਸੰਸਾਰ ਵਿੱਚ ਆਏ ਤੇ ਉਹ ਜਿੰਨੀਆਂ ਬਰਕਤਾਂ ਧਨ ਪਦਾਰਥ ਸਤਿਗੁਰੂ ਲੈ ਕੇ ਆਏ ਉਹ ਸਾਰੀਆਂ ਫਿਰ ਸਤਿਗੁਰਾਂ ਨੇ ਆਪਣੇ ਪਿਆਰੇ ਪਿਆਰੇ ਸਿੱਖਾਂ ਨੂੰ ਵਰਤਾ ਦਿੱਤੀਆਂ ਪੈਸਾ ਵੀ ਵਰਤਾਇਆ ਕੱਪੜਾ ਲੀੜਾ ਵੀ ਵਰਤਾਇਆ ਉਹ ਨਾਭੇ ਵਾਲੀ ਜ਼ਮੀਨ ਜਿਹੜੀ ਸੀ ਜਿਹੜੀ ਬੀੜ ਵਾਲੀ ਸਤਿਗੁਰਾਂ ਨੂੰ ਜੰਗਲ ਪੱਟ ਕੇ ਆਬਾਦ ਕਰਕੇ ਉਹ ਵੀ ਸਿੱਖਾਂ ਵਿੱਚ ਵੰਡੀ ਪਹਿਲੇ ਜਿਹੜੇ ਸਿੱਖ ਕੋਲ ਸੀ ਉਹਨਾਂ ਨੂੰ 10-10 ਕਿੱਲੇ ਜਿਹੜੇ ਬਾਅਦ ਵਿੱਚ ਆਏ ਫਿਰ ਉਹਨਾਂ ਨੂੰ 7-7 ਕਿੱਲੇ ਉਸ ਤੋਂ ਬਾਅਦ ਜਦੋਂ ਆਏ ਫਿਰ ਉਹਨਾਂ ਨੂੰ 5-5 ਕਿੱਲੇ ਵੀ ਫਿਰ 4-4 ਵੀ ਤੇ ਫਿਰ ਬੱਚੀ ਹੋਈ 3-3 ਕਿੱਲੇ ਵੀ ਸਤਿਗੁਰਾਂ ਨੇ ਜ਼ਮੀਨ ਦਿੱਤੀ ਤੇ ਹੋਰ ਜੋ ਲੋੜਾਂ ਸੀ ਉਹਨਾਂ ਦੀਆਂ ਪੂਰੀਆਂ ਕੀਤੀਆਂ ਮੈਂ ਗੱਲ ਕਰ ਰਿਹਾ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਜਦੋਂ ਥੋੜਾ ਜਿਹਾ ਵੱਡੇ ਹੋਏ ਜਦੋਂ ਥੋੜਾ ਜਿਹਾ ਵੱਡੇ ਹੋਏ ਤੇ ਆਪਾਂ ਆਮ ਆਪਣੇ ਜਥੇਦਾਰਾਂ ਤੋਂ ਪਹਿਲਾਂ ਸੁਣਦੇ ਸੀ ਤੇ ਉਹ ਇਸ ਤਰ੍ਹਾਂ ਪੜ੍ਹਦੇ ਹੁੰਦੇ ਸੀ ਕਿ ਸੰਸਾਰ ਦੇ ਸੁੱਖ ਤੇ ਚਾਹੀਦੇ ਆ ਤੇ ਸੁੱਖ ਚਾਹੀਦੇ ਆ ਪਰ ਸੁੱਖ ਮਿਲਣਗੇ ਕਿੱਥੋਂ ਜੇ ਬੀਜੇ ਹੋਣਗੇ ਤੇ ਫਿਰ ਉੱਗਣਗੇ ਜੇ ਬੀਜੇ ਨਹੀਂ ਤੇ ਫਿਰ ਉੱਗਣਗੇ ਨਹੀਂ ਸਾਡੇ ਪਿਤਾ ਜੀ ਪੜ੍ਹਦੇ ਹੁੰਦੇ ਸੀ ਉਹ ਗੱਜ ਕੱਪੜਾ ਦਾਨ ਨਹੀਂ ਕੀਤਾ ਬਈ ਕਿੱਥੋਂ ਪਾਲੇ ਰਾਜ ਗੱਦੀਆ ਕੱਪੜਾ ਦਾਨ ਨਹੀਂ ਕੀਤਾ
ਕਿੱਥੋਂ ਪਾਲੇ ਰਾਜ ਗੱਦੀਆਂ ਕਿੱਥੋਂ ਪਾਲੇ ਰਾਜ
ਰਾਜ ਗੱਦੀਆਂ
ਰਾਜ ਕੱਪੜਾ ਦਾਨ ਨਹੀਂ ਕੀਤਾ ਕਿੱਥੋਂ ਪਾਲੇ ਰਾਜ ਗੱਦੀਆਂ ਕੱਪੜਾ ਦਾਨ ਨਹੀਂ ਕੀਤਾ ਕਿੱਥੋਂ ਪਾਲੇ ਰਾਜ ਗੱਦੀਆਂ ਰਾਜ ਕੱਪੜਾ ਦਾਨ ਨਹੀਂ ਪਾਲੇ ਰਾਜ ਗੱਦੀਆਂ ਗੱਜ ਕੱਪੜਾ ਦਾਨ ਨਹੀਂ ਨਗਰ ਮਾਸਟਰ ਬਲਵੰਤ ਸਿੰਘ ਜੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਸਮੇਂ ਤੋਂ ਦੁਕਾਨ ਤੇ ਆਏ ਸਿੱਖਾਂ ਦੀ ਲੋੜ ਅਨੁਸਾਰ ਕੱਪੜਾ ਦੇਣ ਤੇ ਉਹਨਾਂ ਦੀ ਡਿਊਟੀ ਸੀ ਪਰ ਉਹ ਥੋੜਾ ਜਿਹਾ ਸੰਕੋਚ ਕੇ ਵਰਤਦੇ ਸੀ ਸਿੱਖਾਂ ਦੀਆਂ ਲੋੜਾਂ ਨਹੀਂ ਸੀ ਪੂਰੀਆਂ ਹੁੰਦੀਆਂ ਤੇ ਬਹੁਤ ਵਾਰੀ ਸੌਰਾਂ ਦੇ ਚਰਨਾਂ ਵਿੱਚ ਅਰਜ਼ ਹੋਣੀ ਕਿ ਜੇ ਸੂਟ ਦੀ ਕਛਹਿਰੇ ਪਰਨੇ ਦੀ ਲੋੜ ਹੁੰਦੀ ਹੈ ਤੇ ਮਿਲਦਾ ਥੋੜਾ ਆ ਤੇ ਸਗੋਂ ਸੱਚੇ ਪਾਤਸ਼ਾਹ ਸਾਧ ਸੰਗਤ ਦਾ ਰੁੱਖ ਵੇਖ ਕੇ ਆਖਿਆ ਫਿਰ ਕਿਹਦੀ ਡਿਊਟੀ ਲਾਈਏ ਤੇ ਵਿੱਚੋਂ ਸਾਧ ਸੰਗਤ ਦੇ ਵਿੱਚੋਂ ਅੱਜ ਹੋਈ ਕਿ ਬਾਬਾ ਜੀ ਸਤਿਗੁਰੂ ਜਗਜੀਤ ਸਿੰਘ ਜੀ ਦਾ ਛੋਟਾ ਨਾਂ ਬੇਅੰਤ ਜੀ ਵੀ ਸੀ ਤੇ ਨਾਲੇ ਬਾਬਾ ਜੀ ਵੀ ਲੋਕ ਕਹਿੰਦੇ ਸੀ ਤੇ ਉਸ ਵੇਲੇ ਫਿਰ ਕਹਿ ਦਿੱਤਾ ਗਿਆ ਕਿ ਬਾਬਾ ਜੀ ਦੀ ਡਿਊਟੀ ਲਾ ਦਿਓ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਇਸ ਗੁਰੂ ਘਰ ਦੀ ਦੁਕਾਨ ਵਿੱਚ ਫਿਰ ਆਪ ਬੈਠ ਕੇ ਕਿਰਪਾ ਕਰਕੇ ਤੇ ਜਿਹੜੇ ਫਿਰ ਸਗਰਾਂ ਦੇ ਪ੍ਰੇਮੀ ਸਿੱਖ ਆਉਂਦੇ ਸੀ ਤੇ ਉਹ ਕਹਿੰਦੇ ਸੀ ਕਿ ਸੱਚੇ ਪਾਤਸ਼ਾਹ ਕੁਛ ਕੱਪੜੇ ਦੀ ਲੋੜ ਹੈ ਕਛਹਿਰੇ ਪਰਨੇ ਦੀ ਤੇ ਸਤਿਗੁਰੂ ਦੋ ਕਛਹਿਰੇ ਤੇ ਦੋ ਪਰਨੇ ਤੇ ਨਾਲ ਸੱਚੇ ਪਾਤਸ਼ਾਹ ਨੇ ਦੋ ਸੂਟਾਂ ਦਾ ਕੱਪੜਾ ਦੇਣਾ ਦੋ ਪੱਗਾਂ ਦੇਣੀਆਂ ਪਹਿਲਾਂ ਇਸ ਤਰ੍ਹਾਂ ਸੀ ਕਿ ਜੇ ਕਛਹਿਰਾ ਦੋ ਕਛਹਿਰੇ ਮੰਗਦੇ ਸੀ ਤੇ ਇੱਕ ਮਿਲਦਾ ਸੀ ਜੇ ਦੋ ਪਰਨੇ ਮੰਗਦੇ ਸੀ ਤੇ ਇੱਕ ਹੀ ਮਿਲਦਾ ਸੀ ਪਰ ਜਦੋਂ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਦੇ ਹੱਥ ਵਿੱਚ ਚਾਬੀਆਂ ਆਈਆਂ ਪਾਤਸ਼ਾਹ ਜੀ ਇਸ ਦੁਕਾਨ ਤੇ ਜਦੋਂ ਬਹਿ ਕੇ ਵਰਤਾਉਣ ਲੱਗੇ ਤੇ ਪਾਤਸ਼ਾਹ ਜੀ ਕੋਲ ਜਦੋਂ ਕਿਸੇ ਨੇ ਦੋ ਕਛਹਿਰੇ ਜਾ ਇੱਕ ਮੰਗਣਾ ਤੇ ਪਾਤਸ਼ਾਹ ਜੀ ਦੋ ਕਛਹਿਰੇ ਦੋ ਪਰਨੇ ਦੋ ਸੂਟ ਤੇ ਦੋ ਪੱਗਾਂ ਦੇਣੀਆਂ ਕੁਛ ਦਿਨ ਇਸ ਤਰ੍ਹਾਂ ਵਰਤਾਉਂਦੇ ਰਹੇ ਜਦੋਂ ਖੁੱਲਾ ਹੱਥ ਵਰਤਾਉਂਦਿਆਂ ਵੇਖ ਕੇ ਤੇ ਬਰਦਾਸ਼ਤ ਨਾ ਕਰ ਹੋਇਆ ਕਈਆਂ ਕੋਲੋਂ ਤੇ ਉਹਨਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਆਉਣ ਤੇ ਅਰਜ਼ ਕੀਤੀ ਸੱਚੇ ਪਾਤਸ਼ਾਹ ਜੀ ਜੇ ਇਸ ਤਰ੍ਹਾਂ ਹੀ ਕਾਕਾ ਜੀ ਬਾਬਾ ਜੀ ਵਰਤਾਉਂਦੇ ਰਹੇ ਤੇ ਫਿਰ ਤੁਹਾਡੇ ਗਲ ਦੇ ਵੀ ਲਾ ਕੇ ਵਰਤਾ ਦੇਣਗੇ ਤੁਹਾਡੇ ਜਿਹੜੇ ਗਲ ਪਾਉਣ ਵਾਲੇ ਉਹ ਵੀ ਵਰਤਾ ਦੇਣਗੇ ਤੇ ਸਤਿਗੁਰੂ ਪ੍ਰਤਾਪ ਸਿੰਘ ਜੀ ਕਈਆਂ ਸਿੱਖਾਂ ਕੋਲ ਇਸ ਤਰ੍ਹਾਂ ਦੀ ਗੱਲ ਸੁਣ ਕੇ ਤੇ ਫਿਰ ਸਤਿਗੁਰੂ ਜਗਜੀਤ ਸਿੰਘ ਬੁਲਾਇਆ ਕਾਕਾ ਤੂੰ ਜਿਹੜਾ ਸੰਕੋਚ ਕੇ ਵਰਤ ਇਸ ਤਰ੍ਹਾਂ ਤੇ ਦੁਕਾਨ ਚ ਕੱਪੜਾ ਬਚਣਾ ਨਹੀਂ ਤੇ ਸਤਿਗੁਰੂ ਜਗਜੀਤ ਸਿੰਘ ਜੀ ਹੁਕਮ ਕੀਤਾ ਸੱਚੇ ਪਾਤਸ਼ਾਹ ਹਾਲੇ ਤੇ ਬਹੁਤ ਪਿਆ ਹਾਲੇ ਤੇ ਜਿਹੜੇ ਸਿਆਮੋ ਟਰੰਕ ਭਰੇ ਪਏ ਆਏ ਜਿਹੜੇ ਭਰੇ ਉਹ ਤੇ ਉਸ ਤਰ੍ਹਾਂ ਹੀ ਹਾਲੇ ਭਰੇ ਪਏ ਹਾਲੇ ਤੇ ਉਸ ਤੋਂ ਵੀ ਬੜਾ ਪਿਆ ਤੇ ਸੱਚੇ ਪਾਤਸ਼ਾਹ ਉਹਨਾਂ ਸਿੱਖਾਂ ਨੂੰ ਆਖਿਆ ਤੁਸੀਂ ਕਹਿੰਦੇ ਸੀ ਕਿ ਮੇਰੇ ਗੱਲ ਦੇ ਵੀ ਵਰਤਾ ਦੂ ਇਹ ਤੇ ਕਹਿੰਦੇ ਹਾਲੇ ਬਹੁਤ ਪਿਆ ਤੇ ਸਤਿਗੁਰੂ ਜਗਜੀਤ ਸਿੰਘ ਨੇ ਬਹੁਤ ਕਿਹਾ ਤੇ ਉਹ ਦੁਕਾਨ ਜਿਹੜੀ ਸੀ ਨਾ ਕੱਪੜੇ ਨਾਲ ਫਿਰ ਉਹ ਕਦੀ ਖਾਲੀ ਨਹੀਂ ਹੋਈ ਤੇ ਫਿਰ ਖੁੱਲੇ ਹੱਥੀ ਸੱਚੇ ਪਾਤਸ਼ਾਹ ਵਰਤਾਉਂਦੇ ਰਹੇ ਮੈਂ ਉਹ ਗੱਲ ਕਰਦਾ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਦਾ ਜਦੋਂ ਪਹਿਲੀ ਵਾਰੀ ਦੌਰਾ ਗਿਆ 1961 ਦੇ ਵਿੱਚ ਥਾਈਲੈਂਡ ਗਿਆ ਬੀਬੀ ਕਵਲਜੀਤ ਕੌਰ ਜੀ ਦੱਸਦੇ ਨੇ ਕਿ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਆਏ ਤੇ ਜਿਹੜਾ ਉੱਥੇ ਛੋਟਾ ਜਿਹਾ ਪੁਰਾਣਾ ਗੁਰਦੁਆਰਾ ਸੀ ਉਹਦੇ ਵਿੱਚ ਕੀਰਤਨ ਹੋਇਆ ਦੁਪਹਿਰ ਦਾ ਕੀਰਤਨ ਤੇ ਉਹਦੇ ਵਿੱਚ ਹੋ ਗਿਆ ਤੇ ਆਸਾ ਦੀ ਵਾਰ ਵਾਸਤੇ ਸੱਚੇ ਪਾਤਸ਼ਾਹ ਹੁਕਮ ਕੀਤਾ ਵੀ ਇਹ ਦੂਰ ਆ ਤੇ ਇੱਥੇ ਸੰਗਤ ਦੇ ਆਉਣ ਵਾਸਤੇ ਥੋੜਾ ਟਾਈਮ ਲੱਗੇਗਾ ਤੇ ਇਕੱਠੇ ਨਹੀਂ ਸਾਰੇ ਹੋ ਸਕਦੇ ਤੇ ਆਪਾਂ ਕਿਸੇ ਦੇ ਘਰ ਲਾ ਲਈਏ ਆਸਾ ਦੀ ਵਾਰ ਪਰ ਉਹ ਕੋਈ ਬੋਲਿਆ ਨਾ ਉਹਨਾਂ ਸੇਠਾਂ ਦੇ ਘਰਾਂ ਚੋਂ ਕੋਈ ਨਾ ਬੋਲਿਆ ਕਿਉਂਕਿ ਉਹ ਸਵੇਰੇ ਉੱਠਦੇ ਹੀ ਨਹੀਂ ਸੀ ਉੱਠਦੇ ਸੀ ਤੇ ਬਹੁਤ ਲੇਟ ਕਵੇਲੇ ਉੱਠਦੇ ਸੀ ਸੂਰਜ ਚੜ੍ਹਨ ਤੋਂ ਬਾਅਦ ਉੱਠ ਕੇ ਇਸ਼ਨਾਨ ਪਾਣੀ ਕਰਕੇ ਤੇ ਦੁਕਾਨਾਂ ਤੇ ਚਲੇ ਜਾਂਦੇ ਸੀ ਅਗਲੇ ਦਿਨ ਆਸਾ ਦੀ ਵਾਰ ਤੇ ਗੁਰਦੁਆਰੇ ਲੱਗੀ ਪਰ ਸੰਗਤ ਬਹੁਤ ਘੱਟ ਥੋੜੇ ਜਿਹੇ ਸਰੀਰ ਆਏ ਸਤਿਗੁਰੂ ਸੱਚੇ ਪਾਤਸ਼ਾਹ ਹੁਕਮ ਕੀਤਾ ਚਲੋ ਇੰਨੇ ਕੁ ਸਰੀਰ ਆਏ ਨੇ ਆਪਾਂ ਕਿਸੇ ਦੇ ਘਰ ਲਾ ਲਿਆ ਕਰੀਏ ਤੇ ਉਹ ਘਰ ਦੇ ਜੀ ਤੇ ਘੱਟੋ ਘੱਟ ਬਹਿ ਜਾਇਆ ਕਰਨ ਅੰਮ੍ਰਿਤ ਵੇਲੇ ਇਸ਼ਨਾਨ ਪਾਣੀ ਕਰਕੇ ਉਹਨਾਂ ਨੂੰ ਤੇ ਅੰਮ੍ਰਿਤ ਵੇਲੇ ਉੱਠਣ ਦਾ ਫਾਇਦਾ ਹੋਏ ਪਰ ਘਰ ਵਾਸਤੇ ਕੋਈ ਨਾ ਆਖੇ ਕਿ ਜੇ ਸਤਿਗੁਰੂ ਜੀ ਘਰ ਆਏ ਤੇ ਫਿਰ ਅੰਮ੍ਰਿਤ ਵੇਲੇ ਉੱਠਣਾ ਪਏਗਾ ਬੱਚੇ ਉੱਠ ਕੇ ਰਾਜੀ ਨਹੀਂ ਹੈ ਜਦੋਂ ਤੀਸਰੇ ਦਿਨ ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਆਖਿਆ ਨਾ ਕਿ ਮੇਰਾ ਜੀ ਕਰਦਾ ਕਿ ਘਰ ਕੀਰਤਨ ਕੀਤਾ ਜਾਏ ਤੇ ਫਿਰ ਇਸ ਬੀਬੀ ਗਿਆਨਣ ਨੇ ਜਿਹਨੂੰ ਸਤਿਗੁਰਾਂ ਨੇ ਬਾਅਦ ਵਿੱਚ ਸੂਬਾ ਥਾਪਿਆ ਇਹਨੇ ਆਖਿਆ ਕਿ ਸੱਚੇ ਪਾਤਸ਼ਾਹ ਫਿਰ ਇਸ ਘਰ ਵਿੱਚ ਤੁਸੀਂ ਕਿਰਪਾ ਕਰੋ ਤੇ ਤੁਹਾਡਾ ਜਿਹੜਾ ਸਾਡਾ ਘਰ ਹੈ ਉਹ ਤੁਹਾਡਾ ਆਪਣਾ ਹੀ ਘਰ ਆ ਪਰ ਉਹ ਜਦੋਂ ਸੱਚੇ ਪਾਤਸ਼ਾਹ ਘਰ ਗਏ ਤੇ ਉਹ ਕਿਰਾਏ ਤੇ ਲਿਆ ਹੋਇਆ ਸੀ ਆਪਣਾ ਘਰ ਨਹੀਂ ਸੀ ਕਿਰਾਏ ਤੇ ਸੀ ਇੱਕ ਪਿੱਛੇ ਕਮਰਾ, ਅੱਗੇ ਛੋਟਾ ਜਿਹਾ ਬਰਾਂਡਾ, ਤੇ ਉਹਦੇ ਵਿੱਚ ਹੁਣ ਸਗੋਂ ਸੱਚੇ ਪਾਤਸ਼ਾਹ ਨੇ ਤੇ ਸੰਗਤ ਬਹੁਤ ਗਈ ਸੀ, ਉਹ ਸਮਾਏ ਨਾ, ਰਸਤੇ ਵਿੱਚ ਹੀ ਤੰਬੂ ਲਵਾ ਕੇ ਤੇ ਉੱਥੇ ਫਿਰ ਉਹਨਾਂ ਦਾ ਆਰਾਮ ਕਰਨ ਦਾ ਸਾਧਨ ਜਿਹੜਾ ਸੀ ਉਹ ਬਣਾਇਆ ਗਿਆ, ਤੇ ਜਦੋਂ ਗੱਡੀ ਇੱਧਰ ਉਧਰੋਂ ਆਵੇ ਤੇ ਉਦੋਂ ਬਿਸਤਰਾ ਚੱਕ ਕੇ ਤੇ ਉਹਨਾਂ ਨੂੰ ਲੰਘਾ ਦਿੱਤਾ ਜਾਏ। ਸਵੇਰ ਨੂੰ ਵੀ ਇਸੇ ਤਰੀਕੇ ਨਾਲ ਉਸੇ ਥਾਂ ਤੇ ਹੀ ਪੰਡਾਲ ਲਵਾ ਕੇ ਤੇ ਉਹਦੇ ਵਿੱਚ ਹੀ ਫਿਰ ਆਸਾ ਦੀ ਵਾਰ ਦਾ ਸੜਕ ਵਿੱਚ ਕੀਰਤਨ ਹੋਇਆ, ਤੇ ਉਹ ਜਿਹੜੇ ਲੋਕ ਸੀ ਉਹਨਾਂ ਨੂੰ ਇਸ ਗੱਲ ਦੀ ਕਦਰ ਨਹੀਂ ਸੀ, ਤੇ ਉਹ ਜਦੋਂ ਗੱਡੀ ਆਏ ਤੇ ਉਹ ਕਹਿੰਦਾ ਅਸੀਂ ਤੇ ਇੱਥੋਂ ਦੀ ਲਗਾਉਣੀ ਆ, ਤੇ ਉੱਥੋਂ ਉਹਨਾਂ ਸਟੇਜ ਚੱਕ ਕੇ ਗੱਡੀ ਲੰਘਾ ਕੇ ਤੇ ਫਿਰ ਕੀਰਤਨ ਹੋਏ। ਇਸੇ ਤਰੀਕੇ ਨਾਲ ਜਦੋਂ ਕੀਰਤਨ ਹੋਏ, ਕੀਰਤਨ ਤੇ ਹੋ ਗਿਆ, ਭੋਗ ਜਦੋਂ ਆਸਾ ਦੀ ਵਾਰ ਦਾ ਪਿਆ, ਆਸਾ ਦੀ ਵਾਰ ਚ ਆਉਣਾ ਬਹੁਤ ਜ਼ਰੂਰੀ ਆ। ਜਿਹਨੂੰ ਫਲ ਦੀ ਇੱਛਾ ਹੋਏ ਸਤਿਗੁਰੂ ਜਗਜੀਤ ਸਿੰਘ ਦਾ ਹੁਕਮ ਆ, ਉਹ ਜ਼ਰੂਰ ਆਸਾ ਦੀ ਵਾਰ ਚ ਆਉਣ। ਤੇ ਸਤਿਗੁਰੂ ਜਗਜੀਤ ਸਿੰਘ ਜੀ ਫਿਰ ਹੁਕਮ ਕੀਤਾ, ਮੇਰਾ ਜੀ ਕਰਦਾ ਕਿ ਸਾਡਾ ਬਹੁਤ ਵੱਡਾ ਘਰ ਹੋਏ। ਬੀਬੀ ਗਿਆਨਨ ਨੂੰ ਆਖਿਆ ਕਿ ਸਾਡਾ ਬਹੁਤ ਵੱਡਾ ਘਰ ਹੋਏ। ਤੇ ਉਹ ਕਹਿੰਦੇ ਸੱਚੇ ਪਾਤਸ਼ਾਹ ਜਿੱਦਾਂ ਆਪ ਜੀ ਦੀ ਰਜ਼ਾ, ਪਰ ਹਾਲੇ ਤੇ ਸੰਤ ਜੀ 800 ਰੁਪਇਆ ਨੌਕਰੀ ਤੇ ਕੰਮ ਕਰਦੇ ਨੇ, ਤੇ ਉਹਦੇ ਨਾਲ ਤੇ ਘਰ ਦਾ ਗੁਜ਼ਾਰਾ ਵੀ ਨਹੀਂ ਚੱਲਦਾ, ਤੇ ਕਿਰਾਇਆ ਵੀ ਵਿੱਚੋਂ ਦੇਣਾ ਹੁੰਦਾ, ਤੇ ਬੱਚਿਆਂ ਦੀ ਫੀਸ ਵੀ ਨਹੀਂ ਨਿਕਲਦੀ। ਤੇ ਸਤਿਗੁਰੂ ਸੱਚੇ ਪਾਤਸ਼ਾਹ ਹੁਕਮ ਕੀਤਾ, ਤੂੰ ਕੀ ਕਰਦੀ ਹੁੰਦੀ ਆ? ਉਹ ਕਹਿੰਦੀ ਜੀ ਮੈਂ ਮਾਲਾ ਬਣਾ ਕੇ ਵੇਚਦੀ ਆ, ਮਾਲਾ ਬਣਾ ਕੇ ਵੇਚ ਦਿੰਦੀ ਆ। ਤੇ ਸਤਿਗੁਰੂ ਜਗਜੀਤ ਸਿੰਘ ਜੀ ਫਿਰ ਹੁਕਮ ਕੀਤਾ, ਤੂੰ ਮਾਲਾ ਬਣਾ ਕੇ ਵੇਚਿਆ ਨਾ ਕਰ, ਮਾਲਾ ਬਣਾ ਕੇ ਤੇ ਕੋਲੋਂ ਇੱਕ ਛੋਟੀ ਜਿਹੀ ਰੁਮਾਲੀ ਉਹਦੇ ਲੇੜ ਕੇ ਪਾਸੇ, ਤੇ ਉਹਦੇ ਵਿੱਚ ਵਲੇਟ ਕੇ ਦੇ ਦਿਆ ਕਰ, ਜਿਹੜੇ ਭਜਨ ਕਰਨਗੇ ਉਹਦਾ ਤੈਨੂੰ ਫਲ ਮਿਲੇਗਾ, ਭਜਨ ਕਰਨ ਵਾਲਿਆਂ ਦਾ ਵੀ ਫਲ ਮਿਲੇਗਾ। ਇੰਨਾ ਕੁ ਕੱਪੜਾ ਦਾਨ, ਇੰਨਾ ਕੁ ਕੱਪੜਾ ਦਾਨ ਤੇ ਨਾਲ ਮਾਲਾ ਭਜਨ ਕਰਨ ਵਾਸਤੇ, ਉਹ ਏਦਾਂ ਹੀ ਦੇ ਦਿਆ ਕਰ। ਤੇ ਉਹ ਕਹਿੰਦੀ ਜੀ ਮੈਂ ਆਪ ਜੀ ਦੇ ਹੁਕਮ ਮੰਨ ਕੇ ਦੇ ਤੇ ਦਿਆ ਕਰੂੰਗੀ, ਤੇ ਫਿਰ ਮੈਨੂੰ ਪਸ਼ੂ ਵਾਸਤੇ ਪੈਸੇ। ਕਹਿੰਦੇ ਉਹ ਦੇਣ ਵਾਲਾ ਤੇ ਸਤਿਗੁਰੂ ਆ, ਉਹਨੂੰ ਫਿਕਰ ਆ। ਸਤਿਗੁਰ ਸੱਚੇ ਪਾਤਸ਼ਾਹ ਇੰਨਾ ਬਚਨ ਕਰਕੇ ਆ ਗਏ, ਮਾਤਾ ਨੇ ਸਤਿਗੁਰਾਂ ਦਾ ਹੁਕਮ ਮੰਨ ਲਿਆ, ਸੁਣਨ ਵਾਲੇ ਬਹੁਤ ਨੇ, ਸੁਣਨ ਵਾਲਿਆਂ ਦੀ ਕੋਈ ਕਮੀ ਨਹੀਂ। ਗੁਰਬਾਣੀ ਵਿੱਚ ਇਸ ਤਰ੍ਹਾਂ ਲਿਖਿਆ, ਲੋਕ ਸੁਣਦੇ ਨੇ ਪਰ ਕਰਦੇ ਨਹੀਂ, ਧੰਨ ਉਹ ਮਾਤਾ ਜਿਹਨੇ ਸਤਿਗੁਰਾਂ ਦਾ ਬਚਨ ਮੰਨ ਲਿਆ, ਪਰ ਲੋਕਾਂ ਵਾਸਤੇ ਸਤਿਗੁਰਾਂ ਨੇ ਗੁਰਬਾਣੀ 'ਚ ਇਸ ਤਰ੍ਹਾਂ ਲਿਖਿਆ। ਸੁਣ ਸੁਣ ਕੇ ਕੀ ਕੀਤਾ ਅਬੇਦ ਪੁਰਾਨਾ ਨੂੰ, 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 ਵੇਦ ਪੁਰਾਨਾ ਨੂੰ, ਸੁਣ ਕੇ ਕੀ ਕੀਤਾ ਵੇਦ ਪੁਰਾਨਾ ਨੂੰ, ਸੁਣ ਸੁਣ ਕੇ ਕੀ ਕੀਤਾ ਵੇਦ ਪੁਰਾਨਾ ਨੂੰ, ਉਹ ਤੈ ਨਰ ਗਿਆ ਪੁਰਾਣ ਸੁਣ ਕੀ ਨਾ, ਤੈ ਨਰ ਗਿਆ ਪੁਰਾਣ ਸੁਣ ਕੀ ਨਾ, ਤੈ ਨਰ ਗਿਆ ਪੁਰਾਣ ਸੁਣ ਕੀ ਨਾ, ਕਿਆ ਪੁਰਾਣ ਸੁਣ ਕੀਨਾ, ਸੁਣ ਕੇ ਕੀ ਕੀਤਾ। ਉੱਥੇ ਤੇ ਲਿਖਿਆ ਦਾਨ ਕਰਨਾ ਚਾਹੀਦਾ, ਸੇਵਾ ਕਰਨੀ ਚਾਹੀਦੀ ਹੈ। ਤੈਨਰ ਕਿਆ ਪੁਰਾਣ ਸੁਣ ਕੀਨਾ, ਅੰਨ ਪਾਵਨੀ ਭਗਤੀ ਨਾ ਉਪਜੀ, ਭੁੱਖੇ ਦਾਨ ਨਾ ਦੀਨਾ। ਕਿਸੇ ਭੁੱਖੇ ਨੂੰ ਦਾਨ ਨਹੀਂ ਦਿੱਤਾ, ਕਾਮ ਨਾ ਵਿਸਰਿਓ, ਕ੍ਰੋਧ ਨਾ ਵਿਸਰਿਓ, ਲੋਭ ਨਾ ਛੁੱਟਿਓ ਦੇਵਾ, ਪਰ ਨਿੰਦਾ ਮੁਖਤੇ ਨਹੀਂ ਛੁੱਟੀ, ਨਿਫਲ ਭਈ ਸਭ ਸੇਵਾ। ਬਾਟ ਪਾਰ ਕਰ ਮੂਸ ਬਰਾਨੋ, ਪੇਟ ਭਰੇ ਅਪਰਾਧੀ, ਜੇ ਪਰ ਲੋਕ ਜਾਏ ਅਪਕੀ ਤਸੋਈ ਵਿਦਿਆ ਸਾਧੀ, ਹਿੰਸਾ ਤੋ ਮਨ ਤੇ ਨਹੀਂ ਛੁੱਟੀ। ਦੂਸਰਿਆਂ ਦਾ ਦਿਲ ਦਿਖਾਉਣਾ, ਦੂਸਰਿਆਂ ਨੂੰ ਪਰੇਸ਼ਾਨ ਕਰਦੇ ਰਹਿਣਾ, ਇਹ ਤੇ ਮਨ ਚੋਂ ਕਿਤੇ ਮੁੱਕੀ ਦੀ ਗੱਲ ਛੱਡ ਨਹੀਂ ਸਕਿਆ। ਹਿੰਸਾ ਤੋ ਮਨ ਤੇ ਨਹੀਂ ਛੁੱਟੀ, ਜੀ ਦਇਆ ਨਹੀਂ ਪਾਲੀ, ਪਰਮਾਨੰਦ ਮਿਲ ਸਾਧ ਸੰਗਤ ਕਥਾ ਪੁਨੀਤ ਨਾ ਚਾਲੀ। ਪਰਮਾਨੰਦ ਜੀ ਦਾ ਇਹ ਸ਼ਬਦ ਗੁਰਬਾਣੀ ਵਿੱਚ ਲਿਖਿਆ, ਤੇ ਆਹ ਜਿਹੜੀ ਕਥਾ ਸੁਣ ਕੇ, ਵੇਦ ਪੁਰਾਣਾਂ ਨੂੰ ਸੁਣ ਕੇ, ਗੁਰੂ ਦੀ ਰਸਨਾ ਤੋਂ ਸੁਣ ਕੇ, ਉਸ ਬਚਨ ਨੂੰ ਮੰਨਿਆ, ਜਿਨ੍ਹਾਂ ਨੇ ਮੰਨਿਆ ਮੈਂ ਗੱਲ ਉਹਨਾਂ ਦੀ ਕਰਦਾ ਤੇ ਉਸ ਬੀਬੀ ਨੇ ਮੰਨ ਲਿਆ ਬਚਨ ਸਤਿਗੁਰ ਸੱਚੇ ਪਾਤਸ਼ਾਹ ਦਾ ਹੁਕਮ ਮੰਨ ਕੇ ਤੇ ਲਿਆਂਦੀ ਪਸ਼ਮ ਜਿੰਨੇ ਪੈਸੇ ਕੋਲ ਸੀ ਤੇ ਉਹਦੇ ਵਿੱਚ ਬਣਾ ਬਣਾ ਕੇ ਮਾਲਾ ਤੇ ਰੁਮਾਲੀ ਫਿਰ ਪਾ ਕੇ ਉਹਦੇ ਚ ਵਲੇਟ ਕੇ ਮਾਲਾ ਦੇਣ ਲੱਗ ਪਈ ਜਿਹੜਾ ਆਏ ਲਓ ਮਾਲਾ ਜਿਹੜਾ ਆਏ ਲਓ ਮਾਲਾ ਸਤਿਗੁਰ ਸੱਚੇ ਪਾਤਸ਼ਾਹ ਉਹਨਾਂ ਦੀ ਇਸ ਕਮਾਈ ਨੂੰ ਫਿਰ ਇੰਨਾ ਫਲ ਲਾਇਆ ਜਦੋਂ ਅਗਲੀ ਵਾਰੀ ਸੱਚੇ ਪਾਤਸ਼ਾਹ ਜੀ ਗਏ ਤੇ ਸਤਿਗੁਰ ਸੱਚੇ ਪਾਤਸ਼ਾਹ ਫਿਰ ਇੱਕ ਜਗ੍ਹਾ ਦੇਖ ਕੇ ਆਏ ਤੇ ਆਖਿਆ ਮੇਰਾ ਜੀ ਕਰਦਾ ਕਿ ਆਹ ਵਾਲੀ ਜਿਹੜੀ ਜਗ੍ਹਾ ਨਾ ਇਹ ਆਪਾਂ ਲੈ ਲਈਏ ਤੇ ਸਤਿਗੁਰ ਸੱਚੇ ਪਾਤਸ਼ਾਹ ਉਹਦੀ ਨੀਂ ਇਸ ਤਰ੍ਹਾਂ ਰੱਖੀ ਕਿ ਬਚਨ ਕਰ ਦਿੱਤਾ ਕਿ ਇਹ ਜਗ੍ਹਾ ਆਪਾਂ ਲੈ ਲਈਏ ਸੱਚੇ ਪਾਤਸ਼ਾਹ ਜੀ ਸੱਤ ਵਜੇ ਜਿੱਦਾਂ ਆਪ ਜੀ ਦੀ ਰਜ਼ਾ ਤੇ ਜਿਹੜੇ ਮਾਤਾ ਜੀ ਮਾਲਾ ਬਣਾ ਕੇ ਵੇਚਦੇ ਸੀ ਨਾ ਉਹਨੂੰ ਇੱਕ ਸ਼ਾਹੂਕਾਰ ਕੱਪੜਾ ਵੇਚਣ ਵਾਲਾ ਜਿਹਦੀ ਕਈ ਸਾਰੀਆਂ ਦੁਕਾਨਾਂ ਸੀ ਬੱਚੇ ਨਹੀਂ ਸੀ ਤੇ ਉਹ ਮਾਤਾ ਜਦੋਂ ਉਹਦੇ ਕੋਲੋਂ ਕੱਪੜਾ ਲੈਣ ਜਾਂਦੀ ਤੇ ਉਹ ਪੁੱਛਦਾ ਬੀਬੀ ਤੂੰ ਸਾਰਾ ਦਿਨ ਕੀ ਕਰਦੀ ਆ ਬੱਚਿਆਂ ਨੂੰ ਸਕੂਲੇ ਭੇਜਣ ਤੋਂ ਬਾਅਦ ਕਹਿੰਦੀ ਘਰੇ ਬੈਠੀ ਮਾਲਾ ਬਣਾ ਬਣਾ ਕੇ ਤੇ ਫਿਰ ਮੈਂ ਦੇ ਦਿੰਦੀ ਆ ਤੇ ਉਹ ਕਹਿੰਦੇ ਤੂੰ ਇਹ ਕੰਮ ਸਾਡੀ ਦੁਕਾਨ ਤੇ ਹੀ ਬਹਿ ਕੇ ਕਰ ਲਿਆ ਕਰ ਇੱਥੇ ਗਾਹਕ ਕੋਈ ਆਏ ਤੇ ਮੈਂ ਦੱਸ ਦਿਆਂਗਾ ਇਹ ਕੱਪੜਾ ਨਾਲੇ ਦੇ ਦਿੱਤਾ ਤੇ ਨਾਲੇ ਜਦੋਂ ਵਿਹਲੀ ਹੋਈ ਤੇ ਇਹ ਕੰਮ ਕਰ ਲਿਆ ਤੇ ਮਾਤਾ ਕਹਿੰਦੀ ਫਿਰ ਮੈਨੂੰ ਕੀ ਮਿਲੇਗਾ ਉਹ ਕਹਿੰਦੇ ਜੋ ਪ੍ਰੋਫਿਟ ਹੋਏਗਾ ਅੱਧਾ ਅੱਧਾ ਜਿੰਨੇ ਪੈਸੇ ਹੋਣਗੇ ਅੱਧੇ ਅੱਧੇ ਤੇ ਮਾਤਾ ਨੂੰ ਕੀ ਚਾਹੀਦਾ ਸੀ ਸੱਤ ਬਚਨ ਜਦੋਂ ਮਾਤਾ ਨੇ ਸੱਤ ਬਚਨ ਕਿਹਾ ਤੇ ਉਹ ਕੰਮ ਚੱਲ ਪਿਆ ਉਹ ਦੂਸਰੀ ਦੁਕਾਨ ਤੇ ਆਉਣ ਜਾਣ ਤੇ ਇੱਥੇ ਮਾਤਾ ਜੀ ਜੋ ਜਿਵੇਂ ਉਹ ਦੱਸ ਜਾਣ ਉਵੇਂ ਕੱਪੜਾ ਦੇ ਦਿਆ ਕਰਨ ਪ੍ਰੋਫਿਟ ਬਹੁਤ ਹੋਇਆ ਗਾਹਕ ਕੋਈ ਨਾ ਖਾਲੀ ਮਿਲਿਆ ਨਾਲੇ ਸਤਿਗੁਰੂ ਦਾ ਹੁਕਮ ਸੀ ਪਿੱਛੇ ਬਰਕਤਾਂ ਸ਼ਾਮ ਨੂੰ ਗੱਲਾਂ ਭਰਿਆ ਹੋਣਾ ਉਹ ਬੜਾ ਖੁਸ਼ ਹੋਇਆ ਖੁਸ਼ ਹੋਇਆ ਤੇ ਉਹਨੇ ਹੋਰ ਇੱਕ ਦੁਕਾਨ ਪਾ ਕੇ ਉਹਨਾਂ ਨੇ ਕਿਹਾ ਇਹ ਤੁਸੀਂ ਚਲਾਓ ਤੇ ਆਹ ਵਾਲੀ ਦੁਕਾਨ ਤੇ ਮੈਂ ਹੋਰ ਬੰਦੇ ਰੱਖੇ ਤੇ ਉਹਨਾਂ ਨੂੰ ਦੇ ਦਿੰਦੇ ਹਾਂ ਉਹਦਾ ਸਾਰਾ ਪ੍ਰੋਫਿਟ ਤੁਹਾਨੂੰ ਹੌਲੀ ਹੌਲੀ ਉਹ ਇੰਨਾ ਕੰਮ ਵਧਿਆ ਕਿ ਅੱਜ ਉਹਨਾਂ ਦੇ ਕਿੰਨੇ ਗੋਦਾਮ ਆ ਮੈਨੂੰ ਪਤਾ ਨਹੀਂ ਮੈਂ ਜਦੋਂ ਵੀ ਜਾਂਦਾ ਜਿੰਨੇ ਲੋਕ ਉਹਨਾਂ ਦੇ ਘਰ ਜਾਂਦੇ ਜਿੰਨੇ ਸੱਚੇ ਪਾਤਸ਼ਾਹ ਦੇ ਨਾਲ ਘਰ ਜਾਂਦੇ ਸਭ ਨੂੰ 11,000 ਰੁਪਇਆ ਉਹ ਦਿੰਦੇ ਤੇ ਨਾਲ ਸੂਟ ਵੀ ਸਭ ਨੂੰ ਦਿੰਦੇ ਤੇ ਆਇਆ ਗਿਆ ਦਾ ਪ੍ਰਸ਼ਾਦਾ ਵੀ ਉਹਨਾਂ ਦੇ ਘੱਟ ਮੈਂ ਉਹਨਾਂ ਦੀ ਗੱਲ ਕਰਦਾ ਕਿ ਸਗੋਂ ਸੱਚੇ ਪਾਤਸ਼ਾਹ ਫਿਰ ਐਸੀ ਬਰਕਤ ਪਾਈ ਜਦੋਂ ਤੀਸਰੀ ਵਾਰੀ ਸੱਚੇ ਪਾਤਸ਼ਾਹ ਜੀ ਗਏ ਤੇ ਸੱਚੇ ਪਾਤਸ਼ਾਹ ਜੀ ਜਦੋਂ ਗਏ ਤਾਂ ਆਖਿਆ ਤੁਸੀਂ ਲਈ ਨੀ ਜਗ੍ਹਾ ਕਹਿੰਦੇ ਉਹ ਗਾਹਕ ਤੇ ਸਾਡੇ ਕੋਲ ਕਿੰਨੀ ਵਾਰੀ ਆਏ ਕਿ ਤੁਸੀਂ ਲੈ ਲਓ ਆਪ ਜੀ ਨੂੰ ਹੀ ਡੀਕਦੇ ਸੀ ਉਹ ਜਗ੍ਹਾ ਫਿਰ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ 3 ਕਰੋੜ ਦੀ ਉਹ ਜਗ੍ਹਾ ਲਈ ਜਗ੍ਹਾ ਲਈ ਤੇ ਉਹਦੇ ਵਿੱਚ ਸੱਚੇ ਪਾਤਸ਼ਾਹ ਆਪ ਨਕਸ਼ਾ ਬਣਾ ਕੇ ਘਰ ਬਣਾਉਣ ਵਾਸਤੇ ਆਖਿਆ 11 ਕਮਰੇ ਥੱਲੇ ਫਿਰ 11 ਉੱਤੇ ਜਦੋਂ ਇਸ ਤਰ੍ਹਾਂ ਕਮਰੇ ਬਣੇ ਤੇ ਸੱਚੇ ਪਾਤਸ਼ਾਹ ਹੁਕਮ ਕੀਤਾ ਇਹ ਮੇਰੇ ਸੇਵਕਾਂ ਦੇ ਮੇਰੀ ਸਿੰਘਣੀ ਦੇ ਇਹ ਰਾਗੀਆਂ ਦੇ ਇਹ ਜਥੇਦਾਰਾਂ ਦੇ ਇਹ ਸਾਰੇ ਪਰਿਵਾਰ ਦੇ ਗਿਣ ਕੇ ਤੇ ਘਰ ਵਾਲਿਆਂ ਵਾਸਤੇ ਕੋਈ ਵੀ ਨਾ ਬਚਿਆ ਤੇ ਸੱਚੇ ਪਾਤਸ਼ਾਹ ਕਹਿੰਦੇ ਫਿਰ ਤੁਸੀਂ ਕਿੱਥੇ ਆਰਾਮ ਕਰੋਗੇ ਬੀਬੀ ਕਵਲਜੀਤ ਕੌਰ ਜੀ ਕਹਿੰਦੇ ਫਿਰ ਮਾਤਾ ਤੇ ਹਾਲੇ ਨਾ ਬੋਲੀ ਮੈਂ ਕਿਹਾ ਜੀ ਅਸੀਂ ਤੁਹਾਡੇ ਚਰਨਾਂ 'ਚ ਸੱਚੇ ਪਾਤਸ਼ਾਹ ਜਿਹੜਾ ਕਮਰਾ ਤੁਹਾਡਾ ਉਹ ਹੀ ਸਾਡਾ ਤੇ ਅਸੀਂ ਤੁਹਾਡੇ ਚਰਨਾਂ 'ਚ ਆਰਾਮ ਕਰਾਂਗੇ ਸਤਿਗੁਰੂ ਸੱਚੇ ਪਾਤਸ਼ਾਹ ਹੁਕਮ ਕੀਤਾ ਠੀਕ ਆ ਉਹ ਮੇਲਾ ਜਦੋਂ ਲੰਘਿਆ ਆਉਣ ਲੱਗਿਆ ਸੱਚੇ ਪਾਤਸ਼ਾਹ ਦਾ ਲਾਗੇ ਜਿਹੜਾ ਵੱਡਾ ਸਾਰਾ ਘਰ ਸੀ ਕਿਸੇ ਹੋਰ ਦਾ ਤੇ ਸੱਚੇ ਪਾਤਸ਼ਾਹ ਹੁਕਮ ਕੀਤਾ ਆਹ ਜਿਹੜਾ ਘਰ ਆ ਨਾ ਇਹ ਵੀ ਆਪਾਂ ਨੂੰ ਲੈ ਲੈਣਾ ਚਾਹੀਦਾ ਤੇ ਜਦੋਂ ਉਹਨੂੰ ਸੱਚੇ ਪਾਤਸ਼ਾਹ ਜੀ ਅੱਗੇ ਜਦੋਂ ਉਹਨੂੰ ਪੁੱਛਿਆ ਉਹ ਕਹਿੰਦਾ ਮੈਂ ਤੇ ਕਦੀ ਵੀ ਨਹੀਂ ਵੇਚਦਾ ਇੰਨੀ ਵਧੀਆ ਜਗ੍ਹਾ ਇਹਨੇ ਤੇ ਇੰਨੇ ਚੰਗੇ ਥਾਂ ਤੇ ਪਰ ਸਦੋ ਸੱਚੇ ਪਾਤਸ਼ਾਹ ਜੀ ਪਿੱਛੋਂ ਟਿੰਬਰੀ ਘੁਮਾ ਦਿੱਤੀ ਸੀ ਇਕਦਮ ਉਹਨਾਂ ਨੂੰ ਪੈਸੇ ਦੀ ਲੋੜ ਪੈ ਗਈ 60 ਤੇ ਉਹਨਾਂ ਨੇ ਕਾਫੀ ਵੱਡੀ ਰਕਮ ਮੰਗੀ ਉਸ ਜਗ੍ਹਾ ਦੀ ਮੈਨੂੰ ਯਾਦ ਨਹੀਂ ਰਿਹਾ ਕਾਫੀ ਵੱਡੀ ਰਕਮ ਜਦੋਂ ਮੰਗੀ ਤੇ ਸਗੋਂ ਸੱਚੇ ਪਾਤਸ਼ਾਹ ਐਸੀ ਬਰਕਤ ਪਾ ਦਿੱਤੀ ਕਿ ਉਹ ਉਨੇ ਪੈਸਿਆਂ ਦਾ ਇੰਤਜ਼ਾਮ ਹੋ ਗਿਆ ਤੇ ਉਹ ਜਗ੍ਹਾ ਵੀ ਲੈ ਲਈ ਤੇ ਸਗੋਂ ਸੱਚੇ ਪਾਤਸ਼ਾਹ ਜਦੋਂ ਦੂਸਰੀ ਵਾਰੀ ਗਏ ਉਸ ਜਗ੍ਹਾ ਤੇ ਅਸੀਂ ਜਾ ਕੇ ਫਿਰ ਉਹ ਗਰਾਊਂਡ ਜਿਹਾ ਬਣਾਇਆ ਸੀ ਤੇ ਉੱਥੇ ਅਸੀਂ ਵਾਲੀਬਾਲ ਖੇਡਦੇ ਰਹੇ ਤੇ ਉਸ ਜਗ੍ਹਾ ਤੇ ਸੱਚੇ ਪਾਤਸ਼ਾਹ ਹੁਕਮ ਕੀਤਾ ਤੁਸੀਂ ਆਪਣੇ ਵਾਸਤੇ ਘਰ ਇੱਥੇ ਬਣਾਓ ਉਹਨਾਂ ਦਾ ਘਰ ਉੱਥੇ ਬਣ ਗਿਆ ਵਿਚਾਲੇ ਗੱਡੀਆਂ ਖੜਨ ਦਾ ਤੇ ਇਹ ਜਿਹੜਾ ਪਹਿਲਾਂ ਖਰੀਦਿਆ ਸੀ ਇਹ ਸਾਰਾ ਹੀ ਸਾਧ ਸੰਗਤ ਦਾ ਏਡਾ ਵੱਡਾ ਘਰ ਤੇ ਸ਼ਹਿਰ ਦੇ ਵਿੱਚ ਉੱਥੋਂ ਦੇ ਲੋਕ ਦੱਸਦੇ ਆ ਕਿ 60% ਅੱਧ ਨਾਲੋਂ ਜ਼ਿਆਦਾ ਲੋਕ ਇਹਨਾਂ ਕੋਲੋਂ ਕੱਪੜਾ ਲੈ ਕੇ ਲੋਕੀ ਵੇਚਦੇ ਆ ਅੱਧੇ ਲੋਕ ਵਪਾਰੀਆਂ ਪੂਰੇ ਬੈਂਕੋਕ ਸ਼ਹਿਰ ਦੇ ਲੋਕ ਜਿਹੜੇ ਨੇ ਥਾਈਲੈਂਡ ਤੇ ਦੇਸ਼ ਹੋਇਆ ਉਹਦੇ ਜਿਹੜੇ ਬੈਂਕੋਕ ਸ਼ਹਿਰ 'ਚ ਰਹਿੰਦੇ ਆ ਤੇ 60% ਅੱਧੇ ਨਾਲੋਂ ਜ਼ਿਆਦਾ ਲੋਕੀ ਇਹਨਾਂ ਕੋਲੋਂ ਵਪਾਰ ਲੈ ਕੇ ਚਲਾਉਂਦੇ ਆ ਪੈਸਾ ਲੈ ਕੇ ਵੀ ਕੱਪੜਾ ਲੀੜਾ ਲੈ ਕੇ ਵੀ ਤੇ ਸੱਚੇ ਪਾਤਸ਼ਾਹ ਇਹ ਨਹੀਂ ਉਹਨਾਂ ਤੇ ਬਖਸ਼ਿਸ਼ ਕੀਤੀ ਮੈਂ ਇਸ ਗੱਲ ਨੂੰ ਇੱਥੇ ਮੁਕਾਉਣਾ ਫਿਰ ਕਿੱਥੇ ਕਰਾਂਗੇ ਅਗਲੀ ਗੱਲ ਮੈਂ ਗੱਲ ਕਰਦਾ ਪਿਆ ਕਿ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਚਲੇ ਗਏ ਅਫਰੀਕਾ ਦੇ ਵਿੱਚ ਜਦੋਂ ਸਤਿਗੁਰੂ ਜੀ ਅਫਰੀਕਾ ਦੇ ਵਿੱਚ ਗਏ ਇੱਥੇ ਤਰਸੇਮ ਚੰਦ ਸੀ ਮੈਂ ਇਹਦੀ ਵੀ ਥੋੜ੍ਹੀ ਜਿਹੀ ਗੱਲ ਕਰਦਾ ਇਹ ਸੰਗਰੂਰ ਦੇ ਇਲਾਕੇ ਦੇ ਰਹਿਣ ਵਾਲਾ ਸੀ ਸੰਗਰੂਰ ਦੇ ਇਲਾਕੇ ਦੇ ਰਹਿਣ ਵਾਲਾ ਤੇ ਬੀੜੀ ਤੰਬਾਕੂ ਸ਼ਕਲ ਨਾਲ ਚੰਗਾ ਸਿਗਰਟ ਚੰਗੀ ਖਿੱਚਦਾ ਸੀ ਤੇ ਸਬਜ਼ੀ ਮਾਪੇ ਨੇ ਆਖਿਆ ਕਮਾ ਕੇ ਆਪਣਾ ਗੁਜ਼ਾਰਾ ਚਲਾ ਸੀ ਨਹੀਂ ਤੈਨੂੰ ਕੁਛ ਦੇਣਾ ਤੇ ਸਬਜ਼ੀ ਦੀ ਫੇਰੀ ਲਾਉਣੀ ਉਹਦੇ ਤੇ ਵੀ ਗੁਜ਼ਾਰਾ ਨਾ ਚੱਲਿਆ ਪੈਸੇ ਦੇਣੇ ਉਹ ਖਾ ਪੀ ਲੈਣੇ ਫਿਰ ਕਿਸੇ ਟਰੱਕ ਨਾਲ ਕੰਡਕਟਰ ਰਹਿ ਗਿਆ ਟਰੱਕ ਦੇ ਨਾਲ ਉਥੋਂ ਵੀ ਕੁਛ ਖਾ ਪੀ ਲੈਣਾ, ਜੋ ਮਿਲਣਾ ਤੇ ਘਰੇ ਕੁਛ ਨਾ ਦੇਣਾ। ਵਿਦੇਸ਼ ਚੋਂ ਕੁਛ ਸਰੀਰ ਜਿਹੜੇ ਆਏ ਤੇ ਉਹਨਾਂ ਨੇ ਆਪਣੀ ਲੜਕੀ ਵਿਆਹਣੀ ਸੀ, ਸਰੀਰ ਥੋੜਾ ਮੋਟਾ ਹੋਣ ਕਰਕੇ ਬੰਦਾ ਕੋਈ ਮੁੰਡਾ ਉਸ ਤਰ੍ਹਾਂ ਦਾ ਕੋਈ ਮਿਲਦਾ ਨਹੀਂ ਸੀ, ਉਹਨਾਂ ਦੇ ਇਹੀ ਪਸੰਦ ਆ ਗਿਆ ਤੇ ਘਰਦਿਆਂ ਨੇ ਆਖਿਆ ਚਲੋ ਵਾਧੂ ਹੀ ਆ ਲੈ ਜਾਓ। ਉੱਥੇ ਲੈ ਗਏ, ਉੱਥੇ ਲਿਜਾ ਕੇ ਉਹਨਾਂ ਨੇ ਆਖਿਆ ਕੀ ਕਾਕਾ ਵਿਆਹ ਕੁੜੀ ਦਾ ਕਰਤਾ, ਇਹਦਾ ਵਿਆਹ ਹੋ ਗਿਆ ਤੇ ਆਖਿਆ ਕੰਮ ਕੀ ਕਰਦਾ ਹੁੰਦਾ? ਉਹ ਕਹਿੰਦਾ ਜੀ ਮੈਂ ਸਬਜ਼ੀ ਵੇਚਦਾ ਰਿਹਾ, ਸਬਜ਼ੀ ਵੇਚਣ ਦਾ ਥੋੜਾ ਜਿਹਾ ਤਜਰਬਾ। ਉਹ ਤੇ ਸ਼ਾਹੂਕਾਰ ਸੀ, ਉਹਨਾਂ ਨੇ ਜੰਗਲ ਦੇ ਵਿੱਚ ਪਾਣੀ, ਇਹਨਾਂ ਦੇ ਘਰ ਤੋਂ ਕੋਈ 200-250 ਕਿਲੋਮੀਟਰ ਜੰਗਲ ਦੇ ਵਿੱਚ ਪਾਣੀ ਦਾ ਝਰਨਾ ਸੀ, ਉਹਦੇ ਲਾਗੇ ਲਾਗੇ ਖੇਤ ਸੀ ਕਾਲੇ ਲੋਕ, ਉਹ ਤੇ ਖੇਤੀ ਕਰਨੀ ਉਹਨਾਂ ਨੂੰ ਆਉਂਦੀ ਨਹੀਂ ਸੀ, ਉਹ ਕਰਦੇ ਨਹੀਂ ਸੀ। ਉੱਥੇ ਸਬਜ਼ੀ ਬਜਾ ਕੇ ਤੇ ਵੇਚਣ ਵਾਸਤੇ ਇਹਦੀ ਡਿਊਟੀ ਲਾਤੀ ਤੇ ਇਹ ਖਾਂਦਾ ਪੀਂਦਾ ਸੀ। ਉਹ ਜਿੰਨਾ ਕੁ ਇਹ ਪੈਸਾ ਪਾਉਣ ਉਹਨਾਂ ਕੇ ਥੋੜੇ ਦਿਨਾਂ ਚ ਖਾ ਪੀ ਜਾਇਆ ਕਰੇ, ਘਰੇ ਕੁਛ ਦਿਆ ਨਾ ਕਰੇ। ਸਤਿਗੁਰੂ ਜਗਦੀਸ਼ ਸਿੰਘ ਸੱਚੇ ਪਾਤਸ਼ਾਹ ਦਾ ਜਦੋਂ ਜਾਣਾ ਹੋਇਆ ਤੇ ਉਹਨਾਂ ਨੇ ਸ਼ਿਕਾਇਤ ਕੀਤੀ ਜੀ ਤੁਹਾਡੇ ਕਰਕੇ ਅਸੀਂ ਇਸ ਤਰ੍ਹਾਂ ਕਰ ਤੇ ਲਿਆ ਤੇ ਮੁੰਡਾ ਤੇ ਕੁਛ ਕਮਾ ਕੇ ਦਿੰਦਾ ਨਹੀਂ ਹੈ ਕੁੜੀ ਨੂੰ ਕੁਛ। ਤੇ ਸੱਚੇ ਪਾਤਸ਼ਾਹ ਹੁਕਮ ਕੀਤਾ ਤੁਸੀਂ ਆਪਣਾ ਪੈਸਾ ਲਾ ਕੇ ਨਾ ਇੱਥੇ ਇਹਨੂੰ ਪੈਟਰੋਲ ਪੰਪ ਲਾ ਦਿਓ। ਇੱਕ ਪੈਸਾ ਗੌਰਮੈਂਟ ਕੋਲੋਂ ਲੈ ਕੇ ਉਹਨਾਂ ਨੇ ਲਾ ਕੇ ਇੱਕ ਪੈਟਰੋਲ ਪੰਪ ਲਾ ਦਿੱਤਾ, ਜਿਹਦਾ ਉਦਘਾਟਨ ਸਤਿਗੁਰੂ ਜਗਦੀਸ਼ ਸਿੰਘ ਸੱਚੇ ਪਾਤਸ਼ਾਹ ਜੀ ਕੀਤਾ 1906-5 ਦੇ ਵਿੱਚ। ਤੇ ਕੁਦਰਤੀ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਮੈਂ ਵੀ ਉਦੋਂ ਉੱਥੇ ਗਿਆ ਹੋਇਆ ਸੀ। ਪਹਿਲਾਂ ਮੇਰਾ ਦੌਰਾ ਸੀ ਅਫਰੀਕਾ ਦਾ 2005 ਵਿੱਚ। 2005 ਵਿੱਚ ਜਦੋਂ ਮੈਂ ਗਿਆ ਹੋਇਆ ਸੀ ਤੇ ਸਾਗੋ ਸੱਚੇ ਪਾਤਸ਼ਾਹ ਜਦੋਂ ਉਹਨਾਂ ਦੇ ਪੈਟਰੋਲ ਪੰਪ ਤੇ ਗਏ ਤੇ ਉਹਦਾ ਉਦਘਾਟਨ ਸੀ, ਜਿਸ ਵੇਲੇ ਉਹਦਾ ਉਦਘਾਟਨ ਹੋਣਾ ਸੀ ਨਾ ਤੇ ਸਾਗੋ ਸੱਚੇ ਪਾਤਸ਼ਾਹ ਨੇ ਕਿੰਨੀਆਂ ਸਾਰੀਆਂ ਗੱਡੀਆਂ, ਤੇ ਸੱਚੇ ਪਾਤਸ਼ਾਹ ਨੂੰ ਕਿਹਾ ਲਾਲਾ ਅੱਜ ਸਾਡੀਆਂ ਗੱਡੀਆਂ ਦੀਆਂ ਟੈਂਕੀਆਂ ਭਰਦੇ ਤੇਲ ਨਾਲ। ਰੀਬਨ ਕੱਟਿਆ ਸੱਚੇ ਪਾਤਸ਼ਾਹ ਗੱਡੀ ਅੱਗੇ ਕੀਤੀ, ਉਹਨੂੰ ਵੀ ਐਸਾ ਚਾਅ ਚੜਿਆ, ਐਸੀ ਮਸਤੀ ਚੜੀ, ਉਹਨੇ ਲਾ ਕੇ ਆਪਣੇ ਹੱਥੀ ਇੱਕ ਟੈਂਕੀ ਗੱਡੀ ਦੀ ਫੁੱਲ ਕੀਤੀ ਤੇ ਦੂਜੀ ਲੱਗੀ, ਉਹ ਫੁੱਲ ਕਰਤੀ, ਤੀਜੀ ਲੱਗੀ, ਚੌਥੀ ਲੱਗੀ। ਗੱਡੀਆਂ ਕਾਫੀ ਸੀ, ਤੇਲ ਵੀ ਕਾਫੀ ਸੀ, ਪਰ ਉਹ ਬਹੁਤਾ ਤੇਲ ਜਿਹੜਾ ਸੀ ਉਹ ਇਸੇ ਤਰੀਕੇ ਨਾਲ ਸੱਚੇ ਪਾਤਸ਼ਾਹ ਆਪਣੀਆਂ ਗੱਡੀਆਂ ਪਵਾ ਕੇ ਜਦੋਂ ਤੁਰਨ ਲੱਗੇ ਤੇ ਸੱਚੇ ਪਾਤਸ਼ਾਹ ਜਿਹੜਾ 2 ਦਿਨਾਂ ਦਾ ਦੀਵਾਨ ਪਹਿਲਾਂ ਲਾਇਆ ਸੀ ਉਹਦੇ ਪੈਸੇ ਸੀ ਕੋਲ ਸਗਰਾਂ ਦੇ, ਤੇ ਸੱਚੇ ਪਾਤਸ਼ਾਹ ਬੰਨੀ ਬਣਾਈ ਨਾ ਪੈਸਿਆਂ ਦੀ ਪੰਡ, ਉੱਥੇ ਪੈਸੇ ਜਿਹੜੇ ਬਹੁਤੇ ਹੁਣ ਤੇ ਉਹਦੀ ਕੀਮਤ ਘੱਟ ਆ, ਢੇਰ ਬਹੁਤਾ ਲੱਗਦਾ ਪਰ ਮਤਲਬ ਮੇਰੇ ਕਹਿਣ ਤੋਂ ਬਾਅਦ ਇੰਡੀਆ ਦੇ ਪੈਸੇ ਥੋੜੇ ਬਣਦੇ ਆ। ਤੇ ਉਹ ਗੱਠੜੀ ਬੰਨੀ ਬਣਾਈ ਸੱਚੇ ਪਾਤਸ਼ਾਹ ਉਹਨੂੰ ਦੇ ਕੇ ਨਾ ਉਹਨੇ ਆਖਿਆ ਲੈ ਇਹ ਤੂੰ ਪੈਸੇ ਰੱਖ ਲਾ, ਇਹ ਸਾਡੀ ਇਮਾਨਤ ਆ, ਜਦੋਂ ਸਾਡਾ ਜੀ ਕਰੂਗਾ ਲੈ ਲਾਂਗੇ, ਜਦੋਂ ਸਾਡਾ ਜੀ ਕਰੂਗਾ ਲੈ ਲਾਂਗੇ। ਸੱਚੇ ਪਾਤਸ਼ਾਹ ਚਲੇ ਗਏ ਤੇ ਉਸ ਰਾਤ ਉਹਨਾਂ ਦੇ ਉੱਥੇ ਚੋਰੀ ਹੋ ਗਈ। ਚੋਰੀ ਹੋ ਗਈ, ਜਿਹੜਾ ਉਹਨਾਂ ਦਾ ਪੈਸਾ ਸੀ ਨਾ ਜਿਹੜਾ ਉਹਨਾਂ ਨੇ ਆਪਣਾ ਕਮਾਇਆ ਹੋਇਆ ਸੀ ਉਹ ਸਾਰਾ ਹੀ ਉੱਥੋਂ ਦੇ ਜਿਹੜੇ ਚੋਰ ਲੋਕ ਸੀ ਉਹ ਲੈ ਗਏ, ਤੇ ਸਤਿਗੁਰਾਂ ਦਾ ਪੈਸਾ ਉਹਨਾਂ ਨੂੰ ਦਿਸਿਆ ਹੀ ਨਾ, ਉਹ ਉੱਥੇ ਦਾ ਉੱਥੇ ਹੀ ਬੱਝਾ ਰਹਿ ਗਿਆ। ਸਵੇਰ ਨੂੰ ਜਦੋਂ ਪਤਾ ਲੱਗਿਆ ਤੇ ਇਹਨਾਂ ਦੇ ਘਰੋਂ ਜਿਹੜੀ ਬੀਬੀ ਸੀ ਇਹਨੇ ਬਹੁਤ ਇਤਰਾਜ਼ ਕੀਤਾ, ਇਹ ਲਾਲਾ ਤੇ ਪਹਿਲਾਂ ਹੀ ਬੇਪਰਵਾਹ ਸੀ, ਇਹਨੇ ਬਹੁਤ ਹੀ ਨੀ ਗੱਲ ਮਨ ਚ ਦਿੱਤਾਈ। ਤੇ ਉਹ ਬੀਬੀ ਕਹਿਣ ਲੱਗੀ ਮੇਰੇ ਪੇਕਿਆਂ ਦਾ ਪੈਸਾ ਸੀ, ਸਤਿਗੁਰੂ ਜੀ ਤੇਲ ਲੈ ਗਏ, ਜਿਹੜਾ ਪੈਸਾ ਬਚਿਆ ਉਹ ਚੋਰ ਲੈ ਗਏ, ਹੁਣ ਅਸੀਂ ਕੀ ਕਰਾਂਗੇ। ਦੇਣ ਵਾਲਾ ਸਤਿਗੁਰੂ ਇੱਕ ਦੋ ਰਾਤਾਂ ਇੱਕ ਦੋ ਦਿਨ ਇਸ ਤਰ੍ਹਾਂ ਉਹਦੇ ਲੱਗੇ, ਪਰ ਝੋਰੇ ਬੜੀ ਬਹੁਤ ਸਤਿਗੁਰਾਂ ਨੂੰ ਵਾਰ ਵਾਰ ਅੰਦਰੋਂ ਕੋਸੇ ਕਿ ਤੇਰੇ ਆਉਣ ਦੇ ਨਾਲ ਸਾਨੂੰ ਆਹ ਫਾਇਦਾ ਹੋਇਆ। ਤੇ ਸੱਚੇ ਪਾਤਸ਼ਾਹ ਰਾਤ ਨੂੰ ਸੁਪਨੇ ਵਿੱਚ ਆਏ ਸਤਿਗੁਰੂ ਜਗਜੀਤ ਸਿੰਘ ਜੀ। ਸੁਪਨਾ ਵੀ ਕਿੰਨਾ ਚੰਗਾ ਹੁੰਦਾ ਜੇ ਸਤਿਗੁਰੂ ਸੁਪਨੇ ਵਿੱਚ ਦਰਸ਼ਨ ਦੇਵੇ, ਆਓ ਸੁਭਾਗੀ ਨੀਂਦੜੀਏ ਮਤ ਸਹੁ ਦੇਖਾਂ ਸੋਏ। ਤੇ ਸਤਿਗੁਰੂ ਨੇ ਸੁਪਨੇ ਵਿੱਚ ਆ ਕੇ ਤੇ 2 ਰੁਪਈਏ ਬੀਬੀ ਨੂੰ ਦਿੱਤੇ, ਲੈ ਤੂੰ ਪੈਸਿਆਂ ਦੀ ਗੱਲ ਕਰਦੀਆਂ ਨਾ, ਆ ਲੈ ਫੜ 2 ਰੁਪਈਏ। ਤੇ ਉਹ ਬੀਬੀ ਉਹ ਹੱਥੇ ਫੜ ਕੇ ਪੈਸੇ 2 ਰੁਪਈਏ ਕਾਗਜ਼ ਦੇ ਤੇ ਕਹਿੰਦੀ ਜੀ ਇਹਦੇ ਨਾਲ ਕੀ ਬਣੂਗਾ, ਇੱਥੇ 2 ਰੁਪਈਏ ਹੀ ਆ। ਸਤਿਗੁਰ ਸੱਚੇ ਪਾਤਸ਼ਾਹ ਹੁਕਮ ਤਾਂ 2 ਆ ਨਾ, ਇੱਕ ਤਾਂ ਨਹੀਂ, ਇਹ 2 ਜਿਹੜੇ ਹੁੰਦੇ 2 ਤੇ ਫਿਰ ਦੂਣੇ ਹੀ ਹੁੰਦੇ ਆ ਨਾ। ਸੱਚੇ ਪਾਤਸ਼ਾਹ ਬਚਨ ਕਰ ਦਿੱਤਾ, ਦਿਨ ਦੂਣੇ ਰਾਤ ਨੂੰ ਵੀ ਦੂਣੇ, ਦਿਨੇ ਵੀ ਦੂਣੇ ਰਾਤ ਨੂੰ ਵੀ ਦੂਣੇ, ਉਹ ਲੱਗ ਪਈ ਵਧਣ। ਗੁਰਬਾਣੀ ਚ ਲਿਖਿਆ ਨਵ ਨੇ ਦਰਿਦ ਸਿੱਧ ਦੀਨੇ ਕਰਤੇ ਤੋਟ ਨਾ ਆਵੈ ਕਾਈ ਰਾਮ, ਖਾਤ ਖਰਚਤ ਬਿਲਛਤ ਸੁਖ ਪਾਇਆ ਕਰਤੇ ਕੀ ਦਾਤ ਸਵਾਈ ਰਾਮ। ਸਤਿਗੁਰਾਂ ਦੀ ਬਖਸ਼ੀ ਹੋਈ ਦਾਤ ਸੀ, ਫਿਰ ਹੋਣ ਲੱਗ ਪਈ ਬਰਕਤ। ਉਹ ਪੁੱਛਦੇ ਆ ਕਿ ਸਾਡਾ ਪੈਸਾ ਕਿ ਚੋਰੀ ਹੋਇਆ, ਸੱਚੇ ਪਾਤਸ਼ਾਹ ਹੁਕਮ ਕੀਤਾ ਉਹ ਪੈਸਾ ਉੱਗਣ ਵਾਲਾ ਨਹੀਂ ਸੀ, ਵਧਣ ਵਾਲਾ ਨਹੀਂ ਸੀ, ਇਸ ਵਾਸਤੇ ਉਹ ਦੇ ਦਿੱਤਾ, ਇਹ ਜਿਹੜਾ ਪੈਸਾ ਇਹ ਉੱਗੇਗਾ, ਇਹ ਬਰਕਤ ਵਾਲਾ ਇਹ ਵਧੇਗਾ। ਇੱਕ ਦੋ ਪੈਸੇ ਵੀ ਗੁਰੂ ਦੇ ਘਰੋਂ ਜਿਹੜੇ ਮਿਲਦੇ ਗੁਰੂ ਦੀ ਕਿਰਪਾ ਨਾਲ ਮਿਲਦੇ, ਫਿਰ ਉਹ ਬਥੇਰੇ ਹੋ ਜਾਂਦੇ ਆ, ਦੇਖਣ ਨੂੰ ਥੋੜੇ ਹੁੰਦੇ ਪਰ ਉਹ ਬਹੁਤ ਹੋ ਜਾਂਦੇ ਆ। ਬਹੁਤ ਹੁੰਦੇ ਹੁੰਦੇ ਜਦੋਂ ਮੈਂ 2010 ਵਿੱਚ ਗਿਆ ਤੇ ਉਸ ਵੇਲੇ ਉਹਨਾਂ ਦੇ 52 ਪੈਟਰੋਲ ਪੰਪ ਸੀ, ਉੱਥੋਂ ਉਸ ਪੈਟਰੋਲ ਪੰਪ ਤੋਂ ਵਧੇ, ਤੇਲ ਬੀਜਿਆ ਸੀ, ਪੈਸਾ ਬੀਜਿਆ ਸੀ, ਉਹ ਸਾਰਾ ਕੁਛ ਫਿਰ ਇੰਨਾ ਸਾਰਾ ਵੱਧ ਗਿਆ। ਉਸ ਤੋਂ ਬਾਅਦ ਫਿਰ ਕਾਕਾ ਵੀ ਮੇਰੇ ਨਾਲ ਜਦੋਂ ਗਿਆ ਉੱਥੇ, ਅਸੀਂ ਵਰਨੀ ਤੋਂ ਹੀ ਤਾਂ ਉਦੋਂ ਪਤਾ ਲੱਗਿਆ ਕਿ ਉਹਨਾਂ ਦੇ ਹੁਣ 92 ਪੈਟਰੋਲ ਪੰਪ ਨੇ, ਅਮੈਰੀਕਾ ਦੇ ਵਿੱਚ ਵੀ ਆ, ਦਾਰਾਸਲਾਮ ਵਿੱਚ ਵੀ ਆ, ਤੇ ਉੱਥੇ ਵੀ ਆ, ਤੇ ਉਹਨਾਂ ਦੀਆਂ ਵੱਡੀਆਂ ਵੱਡੀਆਂ ਫੈਕਟਰੀਆਂ ਵੀ। ਤੇ ਜਦੋਂ ਸਗੋਂ ਸੱਚੇ ਪਾਤਸ਼ਾਹ ਉਸ ਤੋਂ ਪਹਿਲਾਂ ਇੱਕ ਵਾਰੀ ਜਦੋਂ ਗਏ ਤੇ ਸੱਚੇ ਪਾਤਸ਼ਾਹ ਜੀ ਫਿਰ ਉਹਨੂੰ ਕਿਹਾ ਕਿ ਹੁਣ ਸਿਰਗਟ ਜਿਹੜੀ ਹੈ ਨਾ ਇਹ ਪੀਣੀ ਛੱਡ ਦੇ, ਤੇ ਫਿਰ ਸੱਚੇ ਪਾਤਸ਼ਾਹ ਨੂੰ ਕਹਿੰਦਾ ਜੀ ਇਹ ਛੁੱਟਦੀ ਨਹੀਂ ਹੈ, ਸਤਿਗੁਰ ਸੱਚੇ ਪਾਤਸ਼ਾਹ ਨੂੰ ਕੀਤਾ ਜੇ ਮੇਰਾ ਤੇ ਫਿਰ ਛੱਡ ਦੇ। ਮੇਰੇ ਕਹਿਣ ਤੋਂ ਭਾਵ ਫਿਰ ਉਹਨੇ ਬਚਨ ਮੰਨ ਲਿਆ ਤੇ ਉਹਨਾਂ ਤੇ ਇਹ ਕਿਰਪਾ ਹੋਈ। ਮੈਂ ਇਹ ਗੱਲ ਕਰਦਾ ਪਿਆ ਸਤਿਗੁਰੂ ਜੀ ਆਪ ਬਰਕਤਾਂ ਲੈ ਕੇ ਆਏ ਤੇ ਉਹ ਬਰਕਤਾਂ ਰੱਖੀਆਂ ਕਿਤੇ ਆਪਣੇ ਸਿੱਖਾਂ ਦੇ ਘਰਾਂ ਵਿੱਚ, ਜਿਹਨੇ ਜਿਹਨੇ ਬਚਨ ਮੰਨਿਆ ਉਹਨਾਂ ਨੂੰ ਉਹ ਬਰਕਤਾਂ ਦੇ ਦਿੱਤੀਆਂ, ਜਿਨ੍ਹਾਂ ਜਿਨ੍ਹਾਂ ਨੇ ਵੀ ਸਤਿਗੁਰਾਂ ਦਾ ਬਚਨ ਮੰਨਿਆ ਸੇਵਾ ਕੀਤੀ। ਮੈਂ ਗੁਰਬਾਣੀ ਚੋਂ ਦਸਵੇਂ ਪਾਤਸ਼ਾਹ ਦੇ ਲਿਖਿਆ ਪੜ੍ਹਦਾ, ਉੱਥੇ ਪਾਠ ਹੁੰਦਾ ਮੇਲ ਕਰੋ ਤਿਣ ਤੇ ਮੋਹ ਜਾਏ ਗਰੀਬ ਨਵਾਜਨ ਦੂਸਰ ਤੋਸੋ, ਭੁੱਲ ਛਮੋ ਹਮਰੀ ਪਵੇ ਆਪ ਨਾ ਭੁੱਲਣ ਹਰ ਕਹੂੰ ਕੋ ਮੋਸੋ, ਸੇਵ ਕਰੀ ਤੁਮਰੀ। ਜਿਨ੍ਹਾਂ ਜਿਨ੍ਹਾਂ ਨੇ ਤੁਹਾਡੀ ਸੇਵਾ ਕੀਤੀ ਹੈ, ਸੇਵਾ ਕੀ ਹੈ? ਸੰਤ ਕੀ ਸੇਵਾ ਨਾਮ ਤੇ ਆਈ ਹੈ, ਸਤਿਗੁਰਾਂ ਦਾ ਬਚਨ ਮਰਨਾ ਹੀ ਸੇਵਾ ਹੁੰਦੀ ਆ। ਸੇਵ ਕਰੀ ਤੁਮਰੀ ਤਿਣਕੇ ਸਭ ਹੀ ਗ੍ਰਹਿ ਦੇਖੇ ਦਰਬ ਭਰੋ ਸੋ, ਜਿਨ੍ਹਾਂ ਜਿਨ੍ਹਾਂ ਨੇ ਸਤਿਗੁਰਾਂ ਦਾ ਬਚਨ ਮੰਨਿਆ ਸੇਵਾ ਕੀਤੀ ਰਜਾ ਵਿੱਚ ਰਹੇ ਉਹਨਾਂ ਦੇ ਘਰ ਦਰਬ ਨਾਲ ਭਰ ਦਿੱਤੇ, ਸਭ ਸੱਚੇ ਪਾਤਸ਼ਾਹ ਨੇ ਬਰਕਤਾਂ ਉਹਨਾਂ ਦੇ ਘਰ ਭੇਜ ਦਿੱਤੀਆਂ। ਮੰਡੀ ਵਾਲਿਆਂ ਦੀ ਮੈਂ ਇੱਕ ਗੱਲ ਕਰਦਾ ਹੁੰਦਾ, ਸਤਿਗੁਰ ਸੱਚੇ ਪਾਤਸ਼ਾਹ ਸਤਿਗੁਰੂ ਜਗਜੀਤ ਸਿੰਘ ਜੀ ਜਦੋਂ ਪਹਿਲੀ ਵਾਰੀ ਉਹਨਾਂ ਦੇ ਘਰ ਗਏ, ਪਹਿਲੀ ਵਾਰ ਸੱਚੇ ਪਾਤਸ਼ਾਹ ਮੰਡੀ ਵਿੱਚ ਚਰਨ ਪਾਏ ਤੇ ਗੁਰਦੁਆਰੇ ਵਿੱਚ ਸੱਚੇ ਪਾਤਸ਼ਾਹ ਜੀ ਗਏ, ਜਗਤ ਸਿੰਘ ਸੀ ਇਹਨਾਂ ਦੇ ਪਿਤਾ ਦਾ ਨਾਂ, ਤੇ ਜਦੋਂ ਸੱਚੇ ਪਾਤਸ਼ਾਹ ਗੁਰਦੁਆਰੇ ਵਿੱਚ ਗਏ ਨਾ ਧਰਮਸ਼ਾਲਾ ਵਿੱਚ, ਤੇ ਸੰਗਰਾਂਦ ਦੀ ਸੰਗਰਾਂਦ ਅਸੂ ਦੇ ਮੇਲੇ ਸੰਗਰਾਂਦ ਵਾਲੇ ਦਿਨ ਉੱਤੋਂ ਪਹਾੜ ਤੋਂ ਡਿੱਗਿਆ ਪੱਥਰ ਤੇ ਕਿੰਨੇ ਸਾਰੇ ਮਿੱਟੀ ਸੀ ਗਿੱਲੀ ਹੋ ਕੇ ਪਿਘਲ ਗਈ, ਪੱਥਰ ਰੇੜੇ ਰੇੜਦੇ ਰੇੜੇ ਥੱਲੇ ਆਏ ਤੇ ਸੜਕ ਦੇ ਕੰਢੇ ਤੇ ਇਹਨਾਂ ਦਾ ਲੱਕੜ ਦਾ ਖੋਖਾ ਸੀ ਜਿਹਦੇ ਵਿੱਚ ਘਰ ਦਾ ਸਮਾਨ ਤੇ ਇੱਕ ਮਸ਼ੀਨ ਕੱਪੜੇ ਸੀਨ ਵਾਲੀ ਨਾਮਧਾਰੀ ਸੂਟ। ਇਹ ਜਗਤ ਸਿੰਘ ਜੀ ਨਾਮਧਾਰੀ ਸਿੱਖ ਉੱਥੇ ਬਹੁਤੇ ਸੀ, ਉਹਨਾਂ ਵਾਸਤੇ ਸੂਟ ਸੀਨਾ ਹੁੰਦਾ ਸੀ ਤੇ ਉਹਦੇ ਥੋੜੇ ਬਹੁਤੇ ਪੈਸੇ ਮਿਲਦੇ ਸੀ, ਪਰਿਵਾਰ ਦਾ ਗੁਜ਼ਾਰਾ ਚੱਲਦਾ ਸੀ। ਉਹ ਪੱਥਰ ਵੱਜ ਵੱਜ ਕੇ ਤੇ ਉਹ ਟੁੱਟ ਗਿਆ ਸਾਰਾ ਖੋਖਾ ਜਿਹੜਾ ਸੀ, ਮਸ਼ੀਨ ਕਿਵੇਂ ਬਚ ਗਈ ਗੁਰੂ ਜਾਣੇ। ਤੇ ਜਦੋਂ ਗੁਰਦੁਆਰੇ ਤੋਂ ਘਰ ਆਏ ਤੇ ਵੇਖਿਆ ਪੱਥਰ ਡਿੱਗਣ, ਪੱਥਰ ਡਿੱਗਣ ਤੇ ਉਹ ਸਮਾਨ ਅੰਦਰੋਂ ਕੱਢ ਕੇ ਤੇ ਲਿਜਾ ਕੇ ਗੁਰਦੁਆਰੇ ਰੱਖ ਦਿੱਤਾ। ਗੁਰਦੁਆਰੇ ਰੱਖ ਦਿੱਤਾ, ਗੁਰਦੁਆਰੇ ਵਾਲੇ ਵੀ ਬਹੁਤਾ ਚਿਰ ਬਰਦਾਸ਼ਤ ਨਾ ਕਰ ਸਕੇ, ਉਹਨਾਂ ਨੇ ਕਹਿਣਾ ਸ਼ੁਰੂ ਕਰਤਾ ਕਿ ਚੱਕੋ ਜਿੱਥੇ ਮਰਜ਼ੀ ਰੱਖੋ, ਚੱਕੋ ਜਿੱਥੇ ਮਰਜ਼ੀ ਰੱਖੋ। ਮੈਂ ਗੱਲ ਕਰਦਾ ਸਤਿਗੁਰੂ ਜਗਜੀਤ ਸਿੰਘ ਜੀ ਪਹਿਲੀ ਵਾਰੀ ਗਏ ਤੇ ਉਹਨਾਂ ਨੇ ਸਤਿਗੁਰਾਂ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਜ਼ ਕਰਨੀ ਚਾਹੀ, ਪਰ ਹੌਸਲਾ ਨਾ ਪਵੇ ਕਿਉਂਕਿ ਸਤਿਗੁਰਾਂ ਨਾਲ ਜਾਣ ਪਛਾਣ ਨਹੀਂ ਸੀ। ਸਤਿਗੁਰੂ ਪ੍ਰਤਾਪ ਸਿੰਘ ਬੜਾ ਹੱਸ ਕੇ ਬਲਾਸ ਕਰਦੇ ਸੀ, ਸਿੱਖ ਨੂੰ ਆਏ ਸਿੱਖ ਨੂੰ ਬੜਾ ਖੁਸ਼ ਹੋ ਕੇ ਮਿਲਦੇ ਸੀ, ਤੇ ਇਹ ਸਤਿਗੁਰੂ ਜੀ ਨਵੇਂ ਨਵੇਂ ਗੱਦੀ ਤੇ ਬੈਠੇ ਤੇ ਠਾਂ ਨੂੰ ਮੂੰਹ ਨੀਵੀਂ ਪਾਈ ਹੋਈ ਆ, ਕਿਸੇ ਨਾਲ ਵੇਖਦੇ ਨਹੀਂ, ਬਸ ਭਜਨ ਕਰੀ ਜਾਂਦੇ ਗੱਦੀ ਤੇ ਆਸਣ ਤੇ ਬੈਠੇ, ਕਿਸੇ ਨਾਲ ਬੋਲ ਚਾਲ ਨਹੀਂ ਹੈ। ਅਸੀਂ ਵੀ ਸਤਿਗੁਰੂ ਦੇ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਦੇਖਦੇ ਰਹੇ ਕੁਛ ਸਮਾਂ ਤੇ ਸੱਚੇ ਪਾਤਸ਼ਾਹ ਵੀ ਇਸ ਤਰ੍ਹਾਂ ਬੈਠੇ ਰਹਿੰਦੇ ਸੀ, ਸਾਨੂੰ ਲੱਗਦਾ ਸੀ ਕਿ ਜਿਹੜਾ ਸਤਿਗੁਰੂ ਜੀ ਪਿਆਰ ਦਿੰਦੇ ਸੀ ਆਏ ਨੂੰ ਮੁਸਕਰਾ ਕੇ ਜਾਂ ਥੋੜਾ ਜਿਹਾ ਛੇੜ ਕੇ, ਕਿਸੇ ਨਾ ਕਿਸੇ ਤਰੀਕੇ ਨਾਲ ਸੱਚੇ ਪਾਤਸ਼ਾਹ ਹਰ ਜੀ ਨੂੰ ਖੁਸ਼ ਕਰਦੇ ਸੀ, ਤੇ ਲੱਗਦਾ ਨਹੀਂ ਸੀ ਕਿ ਸਤਿਗੁਰੂ ਦੇ ਸਿੰਘ ਜੀ ਵੀ ਇਸ ਤਰ੍ਹਾਂ ਕਰਨਗੇ। ਪਰ ਸੱਚੇ ਪਾਤਸ਼ਾਹ ਜੀ ਬਹੁਤ ਕਿਰਪਾ ਕੀਤੀ ਆ, ਉਸੇ ਤਰੀਕੇ ਨਾਲ ਬੱਚਿਆਂ ਨੂੰ ਵੀ, ਬੀਬੀਆਂ ਨੂੰ ਵੀ, ਭਾਈਆਂ ਨੂੰ ਵੀ ਵੱਖਰਾ ਵੱਖਰਾ ਤਰੀਕੇ ਨਾਲ ਪਿਆਰ ਦੇਣਾ ਸ਼ੁਰੂ ਕੀਤਾ, ਇਹਨਾਂ ਨੇ ਉਹੀ ਪਿਆਰ ਵੰਡਣਾ ਸ਼ੁਰੂ ਕਰ ਦਿੱਤਾ। ਤੇ ਮੈਂ ਗੱਲ ਸਤਿਗੁਰੂ ਜਗਜੀਤ ਸਿੰਘ ਦੀ ਕਰ ਰਿਹਾ ਸੀ, ਸਤਿਗੁਰੂ ਜਗਜੀਤ ਸਿੰਘ ਜੀ ਆਸਣ ਤੇ ਬੈਠੇ ਨੀਵੀਂ ਪਾਈ ਹੋਈ ਆ, ਸੁਬਾ ਜੈਮਲ ਸਿੰਘ ਜੀ ਨੂੰ ਨਾਲ ਲੈ ਕੇ ਉਹਨਾਂ ਨੇ ਅਰਜ ਕੀਤੀ, ਸੱਚੇ ਪਾਤਸ਼ਾਹ ਜੀ ਇਹਨਾਂ ਦਾ ਘਰ ਉੱਤੋਂ ਪਹਾੜ ਡਿੱਗ ਕੇ ਟੁੱਟ ਗਿਆ ਹੋਇਆ ਤੇ ਇੱਥੇ ਗੁਰਦੁਆਰੇ ਹੀ ਠਹਿਰੇ ਹੋਇਆ ਤੇ ਆਪ ਜੀ ਬਖਸ਼ਿਸ਼ ਕਰੋ। ਉਹਨਾਂ ਨੇ ਸੋਚਿਆ ਕਿ ਸੱਚੇ ਪਾਤਸ਼ਾਹ ਜਾਂ ਪੈਸੇ ਦੇ ਦੇਣਗੇ ਜਾਂ ਕਿਸੇ ਸੇਠ ਨੂੰ ਕਹਿਣਗੇ ਕਿ ਤੁਸੀਂ ਇੰਨੇ ਕੁ ਪੈਸੇ ਇਹਨਾਂ ਨੂੰ ਦੇ ਦਿਓ ਤੇ ਘਰ ਬਣਾ ਲੈਣ। ਸਤਿਗੁਰੂ ਜਗਜੀਤ ਸਿੰਘ ਜੀ ਕੋਈ ਬਚਨ ਨਹੀਂ ਕੀਤਾ, ਕੁਛ ਵੀ ਨਹੀਂ ਕਿਹਾ, ਕਿਸੇ ਨੂੰ ਵੀ ਕੁਛ ਨਹੀਂ ਕਿਹਾ, ਬਸ ਉਹਦੇ ਵੱਲ ਇਸ ਤਰ੍ਹਾਂ ਸੱਚੇ ਪਾਤਸ਼ਾਹ ਦੇਖਿਆ ਤੇ ਦੇਖ ਕੇ ਸਭ ਸੱਚੇ ਪਾਤਸ਼ਾਹ ਚਲੇ ਗਏ। ਇੱਕ ਅੱਧਾ ਦਿਨ ਸੱਚੇ ਪਾਤਸ਼ਾਹ ਜੀ ਬਿਆਸਾ ਵੱਲ ਦਰਿਆ ਵਾਲੀ ਕੋਠੀ ਰਹਿ ਕੇ ਖਲੈਰ ਤੇ ਸੱਚੇ ਪਾਤਸ਼ਾਹ ਵਾਪਸ ਆ ਗਏ। ਉਹ ਸੋਚਦੇ ਸੀ ਖਰੇ ਅੱਜ ਕਹਿ ਦੇਣਗੇ, ਖਰੇ ਕੱਲ ਕਹਿ ਦੇਣਗੇ। ਉਹਨਾਂ ਨੂੰ ਕੀ ਪਤਾ ਸੀ ਕਿ ਗੁਰੂ ਨੇ ਨਦਰ ਨਾਲ ਹੀ ਕਿਰਪਾ ਕਰਨੀ ਹੁੰਦੀ ਆ। ਹੋਇਆ ਨਦਰੀ ਨਦਰ ਨਿਹਾਲ ਅਜਸ ਪਰ ਨਦਰ ਪੜੀ, ਹੋਇਆ ਨਦਰੀ ਨਦਰ ਨਿਹਾਲ ਜਸ ਪਰ ਨਦਰ ਪੜੀ, ਵੇਖਤੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਭਣਿਆ ਲੋਹਾ ਹੋਇਓ ਲਾਲ। ਪਰ ਉਹਨਾਂ ਨੂੰ ਨਹੀਂ ਪਤਾ ਲੱਗਿਆ ਕਿ ਸਾਡੇ ਤੇ ਕਿਰਪਾ ਹੋ ਗਈ ਆ। ਸਤਿਗੁਰੂ ਜੀ ਆ ਗਏ, ਘਰ ਬੈਠੇ ਹੋਏ ਸੀ, ਉੱਥੇ ਗੁਰਦੁਆਰੇ ਬੈਠੇ ਸੀ ਕਿ ਜੇ ਹੁਣ ਕਹਿਣਗੇ ਕਮੇਟੀ ਵਾਲੇ ਤੇ ਕਿੱਥੇ ਜਾਵਾਂਗੇ, ਪੈਸਾ ਵੀ ਕੋਲ ਨਹੀਂ ਹੈ ਤੇ ਕਿਤੇ ਰਹਿਣ ਨੂੰ ਜਗ੍ਹਾ ਵੀ ਏਦਾਂ ਕੋਈ ਨਹੀਂ ਦਿੰਦਾ। ਉੱਥੇ ਹੀ ਬੈਠਿਆਂ ਸੁਨੇਹਾ ਆ ਗਿਆ, ਪੈਲਸ ਕਲੋਨੀ ਜਿੱਥੇ ਰਾਜੇ ਦਾ ਆਪਣਾ ਘਰ ਸੀ, ਕਾਫੀ ਜਗ੍ਹਾ ਸੀ ਉਹਦਾ ਜਿੱਥੇ ਉਹਦੇ ਅੱਗੇ ਅੱਗੇ ਉਹਦੇ ਬੂਟੇ ਬਾਟੇ ਲਾਉਣ ਵਾਸਤੇ ਉਹ ਬਗੀਚਾ ਬਣਿਆ ਹੋਇਆ ਸੀ, ਕਾਫੀ ਜਗ੍ਹਾ ਸੀ। ਤੇ ਉਹਨੇ ਸੁਨੇਹਾ ਭੇਜ ਦਿੱਤਾ ਕਿ ਜਗਤ ਸਿੰਘ ਨੂੰ ਬੁਲਾ ਕੇ ਲਿਆਓ। ਸੰਤਰੀ ਆਏ ਤੇ ਬੁਲਾ ਕੇ ਲੈ ਗਏ। ਉਹ ਕਹਿੰਦੇ ਜੀ ਹਾਂਜੀ, ਉਹ ਡਰਦਾ ਸੀ ਪਤਾ ਨਹੀਂ ਰਾਜੇ ਨੇ ਕੋਈ ਸਜ਼ਾ ਦੇਣੀ ਹੋਣੀ ਆ ਜਾਂ ਕਿਸੇ ਕੋਲੋਂ ਨਾਰਾਜ਼ ਹੋਏਗਾ। ਤੇ ਉਹ ਜਦੋਂ ਗਏ ਤੇ ਰਾਜਾ ਕਹਿੰਦਾ, ਸੰਤ ਜੀ ਤੁਸੀਂ ਘਰ ਬਣਾਉਣਾ ਨਾ? ਕਹਿੰਦੇ ਹਾਂ। ਕਹਿੰਦੇ ਫਿਰ ਮੇਰੇ ਕੋਲ ਲੈ ਲਓ ਜਗ੍ਹਾ। ਕਹਿੰਦੇ ਜਗ੍ਹਾ ਤੇ ਦੇ, ਪਰ ਸਾਡੇ ਕੋਲ ਪੈਸੇ ਨਹੀਂ ਹੈਗੇ, ਪੈਸੇ ਕਮਾਉਣ ਦਾ ਸਾਧਨ ਵੀ ਨਹੀਂ ਹੈਗਾ। ਮੈਂ ਤੇ ਕੱਪੜੇ ਸੀ ਨਾ, ਤੇ ਉਹਦੇ ਵਿੱਚ ਜਿਹੜੇ ਥੋੜੇ ਬਹੁਤੇ ਮਿਲਦੇ, ਮਸਾਂ ਰੋਟੀ ਤੇ ਬੱਚਿਆਂ ਦਾ ਕੱਪੜਾ ਜਿਹੜਾ ਮਸਾਂ ਚੱਲਦਾ, ਦੇਣ ਜੋਗਾ ਨਹੀਂ ਹੈ। ਰਾਜਾ ਕਹਿੰਦਾ ਵੀ ਮੈਂ ਜਗ੍ਹਾ ਤੇ ਤੈਨੂੰ ਜ਼ਰੂਰ ਦੇਣੀ ਆ, ਪੈਸੇ ਜਦੋਂ ਤੇਰੇ ਕੋਲ ਹੋਣਗੇ ਉਦੋਂ ਲੈ ਲਈ। ਰਾਜੇ ਨੂੰ ਸਲਾਹ ਦੇਣ ਵਾਲਿਆਂ ਕਹਿਤਾ ਕਿ ਪਿੱਛੋਂ ਆਰਡਰ ਇਹ ਆਏ ਹੋਏ ਆ ਕਿ ਜਿਹੜੀ ਜਗ੍ਹਾ ਨਾ ਇਹ ਗੌਰਮੈਂਟ ਨੇ ਰਾਜਾ ਕੋਲੋਂ ਲੈ ਲੈਣੀ ਆ, ਰਿਕਵਾਇਰ ਹੋ ਜਾਣੀ ਆ। ਤੇ ਰਾਜੇ ਨੇ ਆਖਿਆ ਏਦਾਂ ਹੀ ਦੇ ਦਿਓ, ਜਿੰਨੀ ਕੁ ਵੰਡ ਹੁੰਦੀ ਹੈ, ਜੋ ਮਿਲੇਗਾ ਮਿਲੇਗਾ, ਨਹੀਂ ਤਾਂ ਨਾ ਸਹੀ। ਤੇ ਰਾਜੇ ਨੇ ਇਹ ਗੱਲ ਸੋਚ ਕੇ, ਪਿੱਛੋਂ ਆਰਡਰ ਹੀ ਉਦੋਂ ਆਉਣੇ ਸੀ ਇਸ ਗੱਲ ਦੇ, ਤੇ ਉਸ ਰਾਜੇ ਨੇ ਇਹਨਾਂ ਨੂੰ ਕਹਿਤਾ ਕਿ ਤੁਸੀਂ ਜਗ੍ਹਾ ਲੈ ਲਓ। ਉਹ ਕਹਿੰਦੇ ਮੇਰੇ ਕੋਲ ਪੈਸੇ ਨਹੀਂ ਹੈ। ਕਹਿੰਦੇ ਤੁਸੀਂ ਬਿਆਨਾ ਕਰਾ ਲਓ, ਜਦੋਂ ਹੋਣਗੇ ਫਿਰ ਉਦੋਂ ਰਜਿਸਟਰੀ ਕਰਾ ਲਿਓ। ਮੰਤਰੀ ਨੇ ਕਹਿਤਾ ਜੀ ਤੁਸੀਂ ਰਜਿਸਟਰੀ ਕਰ ਦਿਓ, ਇਹ ਨਾਮਧਾਰੀ ਨੇ, ਇਹਨਾਂ ਕੋਲ ਜਦੋਂ ਹੋਣਗੇ ਦੇ ਦੇਣਗੇ, ਰੱਖਦੇ ਨੇ ਕਿਸੇ ਦਾ ਪੈਸਾ। ਰਾਜੇ ਨੇ ਆਖਿਆ ਤੁਸੀਂ ਜਿੰਨੇ ਥੋੜੇ ਬਹੁਤੇ ਪੈਸੇ ਰੱਖ ਕੇ ਬਿਆਨਾ ਕਰਾ, ਰਜਿਸਟਰੀ ਕਰਾ ਲਓ, ਆਪਣੀ ਜਗ੍ਹਾ ਆਪਣੇ ਨਾਂ ਕਰਾ ਲਓ, ਜਦੋਂ ਹੋਣਗੇ ਫਿਰ ਦੇ ਦਿਓ। ਕਹਿੰਦੇ ਜੀ ਇੱਕ ਸ਼ਰਤ ਵਿੱਚ ਹੈਗੀ ਆ ਕਿ ਜੇ ਮੇਰੇ ਕੋਲ ਹੋਏ ਤੇ ਮੈਂ ਦਊਂਗਾ, ਤੁਹਾਡੇ ਬੰਦੇ ਫਿਰ ਮੈਨੂੰ ਪਰੇਸ਼ਾਨ ਨਾ ਕਰਨ, ਪਤਾ ਨਹੀਂ ਮੇਰੇ ਕੋਲ ਹੋ ਸਕਣਗੇ ਕਿ ਨਹੀਂ, ਪਰਿਵਾਰ ਵੱਡਾ। ਤੇ ਰਾਜੇ ਨੇ ਕਹਿਤਾ ਹੋਣਗੇ ਦੇ ਦੀ, ਨਹੀਂ ਹੋਣਗੇ ਤਾਂ ਅਸੀਂ ਤੇਰੇ ਨਾਂ ਕਰਾਤੀ, ਅਸੀਂ ਤੇਰੇ ਕੋਲ ਕੁਛ ਨਹੀਂ ਮੰਗਦੇ। 400 ਰੁਪਇਆ ਸਾਰੇ ਰਿਸ਼ਤੇਦਾਰਾਂ ਤੋਂ ਇਕੱਠਾ ਹੋਇਆ, ਕੁਛ ਘਰੋਂ ਥੋੜੇ ਬਹੁਤੇ ਪਾ ਕੇ, ਤੇ ਉਹ ਜਿਹੜੀ ਜਗ੍ਹਾ ਸੀ 20,000 ਦੀ ਜਗ੍ਹਾ ਸੀ, ਤੇ ਰੁਪਇਆ 400 ਦੇ ਕੇ ਰਜਿਸਟਰੀ ਕਰਾ ਲਈ। 400 ਰੁਪਇਆ ਦੇ ਕੇ ਰਜਿਸਟਰੀ ਜਿਸ ਵੇਲੇ ਹੋ ਗਈ ਜਗ੍ਹਾ ਦੀ, ਜਗ੍ਹਾ ਜਦੋਂ ਮਿਲ ਗਈ, ਜਗ੍ਹਾ ਮਿਲ ਗਈ, ਗੌਰਮੈਂਟ ਦੇ ਬੰਦਿਆਂ ਨੂੰ ਜਦੋਂ ਪਤਾ ਲੱਗਿਆ ਕਿ ਜਗ੍ਹਾ ਤੇ ਉਹਦੇ ਕੋਲ ਬਥੇਰੀ ਆ, ਤੇ ਬੈਂਕਾਂ ਵਾਲੇ ਆ ਗਏ, ਉਹਨਾਂ ਆਖਿਆ ਜੀ ਸਾਨੂੰ ਇੱਥੇ ਬੈਂਕ ਬਣਾ ਲੈਣ ਦਿਓ, ਤੇ ਅਸੀਂ ਏਦਾਂ 2 ਬਿਲਡਿੰਗਾਂ ਬਣਾਵਾਂਗੇ, ਇੱਕ ਵਿੱਚ ਬੈਂਕ ਤੇ ਦੂਜੇ ਵਿੱਚ ਤੁਸੀਂ ਰਹੀ ਜਾਇਓ, ਤੇ ਅਸੀਂ ਜਿਹੜਾ ਕਿਰਾਇਆ ਦੇਵਾਂਗੇ ਉਹਦੇ ਨਾਲ ਕਿਸ਼ਤ ਭਰੀ ਜਾਇਓ, ਜਿਹੜਾ ਅਸੀਂ ਕਿਰਾਇਆ ਦੇਵਾਂਗੇ ਤੁਸੀਂ ਕਿਸ਼ਤ ਉਹਦੇ ਨਾਲ ਭਰੀ ਜਾਇਓ, ਤੇ ਫਿਰ ਇਹ ਬੈਂਕ ਵਾਲੀ ਜਗ੍ਹਾ ਵੀ ਤੁਹਾਡੀ ਹੋ ਜਾਏਗੀ ਤੇ ਘਰ ਵੀ ਤੁਹਾਡਾ ਹੋ ਜਾਏਗਾ। ਉਹਨਾਂ ਆਖਿਆ ਜੀ ਬਣਾ ਦਿਓ, ਸਾਡੇ ਕੋਲ ਤੇ ਕੋਈ ਪੈਸਾ ਨਹੀਂ। ਮੇਰੇ ਕਹਿਣ ਤੋਂ ਭਾਵ ਉਹ ਬਿਲਡਿੰਗ ਬਣ ਕੇ 2 ਤਿਆਰ ਕਰ ਦਿੱਤੀਆਂ ਬੈਂਕ ਵਾਲਿਆਂ ਨੇ, ਹਾਲੇ ਰਾਜੇ ਨੂੰ ਪੈਸਾ ਨਹੀਂ ਦਿੱਤਾ ਕੋਈ ਵੀ, ਤੇ ਉਹਨਾਂ ਨੇ ਇੱਕ ਵਿੱਚ ਆਪਣਾ ਖੋਲ੍ਹ ਲਿਆ ਬੈਂਕ ਦਾ ਕਾਰਖਾਨਾ, ਤੇ ਇੱਕ ਵਿੱਚ ਉਹਨਾਂ ਨੂੰ ਰਹਿਣ ਵਾਸਤੇ ਦਿੱਤਾ, ਤੇ 2 ਕਨਾਲਾਂ ਜਗ੍ਹਾ ਕਾਫੀ ਸੀ, ਉੱਤੇ ਰਹਿਣ ਲੱਗ ਪਏ। ਤੇ ਆਹ ਬੀਮੇ ਵਾਲੇ ਆ ਗਏ, ਬੀਮੇ ਵਾਲੇ ਕਹਿੰਦੇ ਜੇ ਉੱਤੇ ਅਸੀਂ ਆਪਣਾ ਪੈਸਾ ਲਾ ਕੇ ਬਿਲਡਿੰਗ ਬਣਾ ਦਈਏ, ਤੇ ਆਹ ਥੱਲੇ ਵਾਲੀ ਬੈਂਕ ਦੇ ਨਾਲ ਉਤਲਵੀ ਇਹ ਸਾਨੂੰ ਦੇ ਦਿਓ, ਤੇ ਇੱਥੇ ਅਸੀਂ ਆਪਣੇ ਬੀਮੇ ਦਾ ਕਾਰੋਬਾਰ ਖੋਲ੍ਹਿਆ, ਤੁਸੀਂ ਉੱਤੇ ਰਹਿਣ ਲੱਗ ਪਓ। ਉਹਨਾਂ ਆਖਿਆ ਜੀ ਇੱਦਾਂ ਕਰ ਲਓ, ਉੱਤੇ ਬਿਲਡਿੰਗ ਤਿਆਰ ਹੋ ਗਈ, ਉਹਦੇ ਵਿੱਚ ਰਹਿਣ ਵਾਸਤੇ ਜਦੋਂ ਆ ਗਏ, ਤੇ ਉਧਰੋਂ ਸਕੂਲ ਵਾਲੇ ਆ ਗਏ, ਕੋਈ ਸੇਠ ਬੰਦਾ ਆ ਗਿਆ, ਕਹਿੰਦਾ ਤੁਹਾਡੇ ਕੋਲ ਜਗ੍ਹਾ ਬੜੀ ਹੈ ਤੇ ਮੈਂ ਉੱਤੇ ਇੱਕ ਹੋਰ ਬਣਾ ਦਿੰਦਾ, ਤੇ ਆਹ ਉੱਤੇ ਜਿਹੜਾ ਬਣਿਆ ਘਰ ਇਹ ਤੇ ਜਿਹੜਾ ਅੱਗੇ ਸਾਰਾ ਵਿਹੜਾ ਇਹ ਮੈਨੂੰ ਸਕੂਲ ਵਾਸਤੇ ਦੇ ਦਿਓ, ਤੇ ਅਸੀਂ ਇੰਨਾ ਕਿਰਾਇਆ ਤੁਹਾਨੂੰ ਦੇਈ ਜਾਵਾਂਗੇ। ਉਹ ਵੀ ਕਿਰਪਾ ਹੋ ਗਈ, 4 ਮੰਜ਼ਿਲਾ ਇਹ ਘਰ ਬਣ ਗਿਆ ਬਿਨਾਂ ਪੈਸੇ ਲਾਉਣ ਤੋਂ, ਗੁਰੂ ਦੀ ਕਿਰਪਾ ਦੇ ਨਾਲ। ਗੁਰੂ ਦੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਇਹਨਾਂ ਦੇ ਘਰ ਜਦੋਂ ਗਏ, ਜਦੋਂ ਘਰ ਗਏ ਤੇ ਉਹ ਛੋਟਾ ਮੁੰਡਾ ਕਹਿੰਦਾ ਮੈਨੂੰ ਕੰਮ ਤੇ ਕੋਈ ਨਹੀਂ ਆਉਂਦਾ, ਚਲੋ ਚਾਹ ਪਕੌੜੇ ਦਾ ਹੀ ਕੰਮ ਕਰ ਲੈਂਦੇ ਹਾਂ। ਜਦੋਂ ਚਾਹ ਪਕੌੜੇ ਦਾ ਕੰਮ ਕੀਤਾ ਸ਼ੁਰੂ, ਤੇ ਸੱਚੇ ਪਾਤਸ਼ਾਹ ਘਰ ਗਏ, ਘਰ ਗਏ ਤੇ ਉਹਦੇ ਕੋਲ ਥੋੜੇ ਜਿਹੇ 24-25 2-2, 4-4 ਪੈਸੇ ਉਦੋਂ ਆਉਂਦੇ ਸੀ ਥੋੜੇ ਸੀ, ਤੇ ਉਹ ਗੱਲਾਂ ਹੀ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਮੂਧਾ ਕਰ ਦਿੱਤਾ। ਸਗੋਂ ਸੱਚੇ ਪਾਤਸ਼ਾਹ ਕਹਿੰਦਾ ਬੱਲੇ ਬੱਲੇ ਬੱਲੇ, ਇੰਨੀ ਮਾਇਆ, ਇਹ ਕੀ ਬਚਨ ਸੱਚੇ ਪਾਤਸ਼ਾਹ ਨੇ ਕੀਤਾ, ਇੰਨੀ ਮਾਇਆ ਤੇ ਫਿਰ ਉਸ ਤਰੀਕੇ ਨਾਲ ਹੀ ਆਈ। ਮੈਂ ਇਹ ਗੱਲ ਕਰਦਾ ਕਿ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਮਾਤਾ ਜੀ ਨੇ ਜਿਹੜੀ ਉੱਥੇ ਮੁੰਦਰੀ ਦਾਨ ਕੀਤੀ ਸੀ, ਤੇ ਸਤਿਗੁਰੂ ਜਗਜੀਤ ਸਿੰਘ ਦਾ ਆਉਣਾ ਹੋਇਆ ਭੈਣ ਬੰਦਗੀ ਤੇ ਦਾਨ ਪੁੰਨ ਤੋਂ ਸਤਿਗੁਰੂ ਜਗਜੀਤ ਸਿੰਘ ਦਾ ਆਉਣਾ ਹੋਇਆ, ਤੇ ਸਾਰੀ ਜ਼ਿੰਦਗੀ ਸਿੱਖਾਂ ਨੂੰ ਵੰਡਦੇ ਹੀ ਰਹੇ, ਤੇ ਸਤਿਗੁਰਾਂ ਦਾ ਜੇ ਜਸ ਕਰਦੇ ਰਹੀਏ। ਮੈਂ ਤਾਂ ਅੱਜ ਕਥਾ ਕਰਨੀ ਸੀ, ਕਥਾ ਵਿੱਚ ਮੈਂ ਹਲੇ ਹੋਰ ਕੁਛ ਸੁਣਾਉਣਾ ਸੀ, ਧਾਰਨਾ ਪੜ੍ਹ ਕੇ ਕਿੰਨਾ ਸਮਾਂ ਲੰਘ ਜਾਂਦਾ, ਤੇ ਮੇਰਾ ਹੁਣ ਸਮਾਂ ਸਮਾਪਤ ਆ। ਬੋਲਦਿਆਂ ਜੋ ਵਾਧਾ ਘਾਟਾ ਹੋਵੇ ਮਾਫ ਕਰਨਾ। ਸਤਿਗੁਰੂ ਜਗਜੀਤ ਸਿੰਘ ਦਾ ਜਸ ਤੇ ਬੇਅੰਤ ਜਸ ਆ, ਜਿੰਨੇ ਆਪਾਂ ਨਾਮ ਧਾਰੀ ਸਿੱਖਿਆ, ਇੱਕ ਇੱਕ ਦੇ ਨਾਲ ਹੀ ਇੰਨੀ ਕਿਰਪਾ ਸੱਚੇ ਪਾਤਸ਼ਾਹ ਕੀਤੀ ਆ ਕਿ ਇੱਕ ਇੱਕ ਦੀ ਗੱਲ ਕਰ ਸਕਿਆ ਕਰਦੇ ਰਹੀਏ ਕਿ ਕਿੰਨੀ ਕਿੰਨੀ ਬਖਸ਼ਿਸ਼ ਕੀਤੀ ਉਹ ਦੱਸੀ ਨਹੀਂ ਜਾ ਸਕਦੀ। ਬੇਅੰਤ ਦੀ ਬੇਅੰਤ ਹੀ ਲੀਲਾ। ਬੇਨਤੀ ਉਹਨਾਂ ਦੀ ਬਖਸ਼ਿਸ਼ ਆ ਸਾਰੇ ਨਾਮਧਾਰੀ ਜਗਤ ਤੇ ਪੂਰੇ ਸੰਸਾਰ ਤੇ। ਇੱਕ ਵਾਰੀ ਸਾਰੇ ਗੱਜ ਕੇ ਆਖੋ ਧੰਨ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ, ਧੰਨ ਸ੍ਰੀ ਸਤਿਗੁਰੂ ਦੇ ਸਿੰਘ ਜੀ,
ਧੰਨ ਸ੍ਰੀ ਸਤਿਗੁਰੂ ਦੇ ਸਿੰਘ।